ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਤੀਜਾ। ਸਤਿਗੁਰ ਸੇਵਨ ਸੇਵਟ ਭਾਗੀ, ਅੰਤਿਨ ਸਾਚ ਨਾਮ ਲਿਵ ਲਾਗੀ। ਸਦਾ ਸੁਖਦਾਤਾ ਰਵਿਆ ਘਟ ਅੰਤਰ, ਸਭ ਸੱਚਾ ਉਮਾਹੀ। ਸਤਿਗੁਰ ਸੇਵਨ ਸੇਵਟ ਭਾਗੀ, ਅੰਤਿਨ ਸਾਚ ਨਾਮ ਲਿਵ ਲਾਗੀ। ਸਦਾ ਸੁਖਦਾਤਾ ਰਵਿਆ ਘਟ ਅੰਤਰ, ਸਭ ਸੱਚਾ ਉਮਾਹੀ। ਨਜ਼ਰ ਕਰੇ ਤਾਂ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ। ਹਰ ਮਨ ਵਸਿਆ ਸਦਾ ਸੁਖਦਾਤਾ, ਸਭ ਦੀ ਮਨ ਉਮਾਹੀ। ਕਿਰਪਾ ਕਰੇ ਤਾਂ ਮੇਲ ਮਿਲਾਏ, ਹਉਮੈ ਮਮਤਾ ਸ਼ਬਦ ਜਲਾਏ। ਸਦਾ ਮੁਕਤ ਰਹੇ ਕਰੰਗੀ, ਨਾਹੀ ਕਿਸੇ ਨਾਲ ਕਾਹੇ। ਬਿਨ ਸਤਿਗੁਰ ਸੇਵੀ ਘੋਰ ਅੰਧਾਰਾ, ਬਿਨ ਸ਼ਬਦ ਕੋਈ ਨਾ ਪਾਵੇ ਪਾਰਾ। ਜੋ ਸ਼ਬਦ ਰਾਤੀ ਮਹਾਂ ਬੈਰਾਗੀ, ਸੋ ਸਤ ਸ਼ਬਦ ਲਾਹੇ। ਦੁਖ ਸੁਖ ਕਰਤਾ ਤੋ ਲਿਖ ਪਾਇਆ, ਦੂਜਾ ਬਹੁਆ ਵਰਤਾਇਆ। ਗੁਰਮੁਖ ਹੋਵੇ ਸੋ ਲਿਖ ਤੋ ਵਰਤਾ, ਮਨਮੁਖਾ ਕਿਆ ਵੇਸਾਹੇ। ਤੇ ਮਨਮੁਖੋ ਜੋ ਸ਼ਬਦ ਨਾ ਪਛਾਣ ਹੈ, ਗੁਰ ਕੇ ਵਹਿ ਕੀ ਸਾਰ ਨਾ ਜਾਣ ਹੈ। ਸਹਿਬਨ ਕਿਉ ਨਿਰਭਉ ਸਚ ਪਾਈਆ, ਜਮ ਕਾਢ ਲਏਗਾ ਸਾਹੀ। ਅਪ੍ਰਿਉ ਜਮ ਮਾਰਿਆ ਨਾ ਜਾਏ, ਗੁਰ ਕੈ ਸ਼ਬਦ ਨੇੜ ਨਾ ਆਈ। ਸ਼ਬਦ ਸੁਣੇ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜੀਉ ਵੀ ਪਰਵਾਹ ਹੈ। ਹਰ ਜੀਉ ਕੀ ਹੈ ਸ਼ਬਦ ਸਿਰਕਾਰਾ, ਇਹੋ ਜਮ ਕਿਆ ਕਰੇ ਵਿਚਾਰਾ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹੀ। ਗੁਰਮੁਖ ਸਾਜੈ ਕੀਆਂ ਆਕਾਰਾ, ਗੁਰਮੁਖ ਪਸਰਾ ਸਾ ਪਾਸਾਰਾ। ਗੁਰਮੁਖ ਹੋਵੇ ਸੋ ਸਚ ਬੂਝੈ, ਸਭ ਸੱਚਾ ਸੋਤਾ ਹੈ। ਗੁਰਮੁਖ ਜਾਤਾ ਕਰਮ ਵਿਦਾਤਾ, ਜੋ ਉਚਾਰੇ ਗੁਰ ਸ਼ਬਦ ਪਛਾਤਾ। ਗੁਰਮੁਖ ਮਰੈ ਨਾ ਜਨਮੈ ਗੁਰਮੁਖ, ਗੁਰਮੁਖ ਸ਼ਬਦ ਸਮਾਹੇ। ਗੁਰਮੁਖ ਨਾਮ ਸ਼ਬਦ ਸਾ ਲਾਹੇ, ਅਗਮੈ ਗੋਚਰ ਬੇ ਪਰਵਾਹੇ। ਏਕ ਨਾਮ ਜੁਗ ਚਾਰ ਉਧਾਰੇ, ਸ਼ਬਦ ਨਾਮ ਵਿਸਾਹੇ। ਗੁਰਮੁਖ ਸੰਤ ਸਦਾ ਸੋ ਪਾਏ, ਗੁਰਮੁਖ ਹਿਰਦੈ ਨਾਮ ਵਸਾਏ। ਗੁਰਮੁਖ ਹੋਵੈ ਸੋ ਨਾਮ ਬੂਝੈ, ਘਾਟੇ ਦੁਰਮ ਦਫਾਹੇ। ਗੁਰਮੁਖ ਉਪਜੈ ਸਾਧ ਸਮਾਵੈ, ਨਾ ਮਰ ਜੰਮੈ ਨਾ ਜੂਨੀ ਪਾਵੇ। ਗੁਰਮੁਖ ਸਦਾ ਰਹਿ ਰੰਗ ਰਾਤੇ, ਅੰਦਰ ਲੈਂਦੀ ਲਾਹੇ। ਗੁਰਮੁਖ ਬਹੁਤ ਸੋਹੈ ਦਰਬਾਰੇ, ਸੱਚੀ ਬਾਣੀ ਸਭ ਸਵਾਰੇ। ਅੰਤਿਨ ਗੁਣ ਗਾਵੈ ਦਰਾਤੀ, ਸਹਿ ਸਿੱਧੀ ਕਰ ਜਾਹੇ। ਸਤਿਗੁਰ ਪੂਰਾ ਸਭ ਸੁਣਾਏ, ਅੰਦਰ ਭਗਤ ਕਰੋ ਲਿਵ ਲਾਏ। ਹਰ ਗੁਣ ਗਾਵੈ ਸਦ ਹੀ ਨਿਰਮਲ, ਨਿਰਮਲ ਗੁਣ ਪਾਤਸ਼ਾਹੇ। ਗੁਣ ਕਾ ਦਾਤਾ ਸੱਚਾ ਸੋਏ, ਗੁਰਮੁਖ ਵਿਰਲਾ ਬੂਝੈ ਕੋਈ। ਨਾਨਕ ਜਨ ਨਾਮ ਸਲਾਹੇ, ਵਿਗਸੈ ਤੋ ਨਾਮ ਬੇਪਰਵਾਹੇ। ਗੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਨਾਨਕ ਜਨ ਨਾਮ ਸਲਾਹੇ, ਵਿਗਸੈ ਤੋ ਨਾਮ ਬੇਪਰਵਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਨਾਹੀਂ ਕਿਛੁ ਹਉ ਨਾਹੀਂ, ਕਛੁ ਆਹੀ ਨਾ ਪੂਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਾਨ ਪੂਰਾ। ਮੈਂ ਮੂਰਖ ਕੀ ਕੀਤਕ ਪਾਤ ਹੈ, ਕੋਟ ਪਰਾਤੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਤੇ ਫਿਰ ਗਰਬਾਸ ਨਾ ਪਰਿਆਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਤਾਰਨਾ ਜਾਣਾ ਦੇਵੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਕਿਉਂ ਬੁਲਾਵੈ ਹੈ ਤਿਉਂ ਬੋਲੈ ਸੁਆਮੀ ਕੁਦਰਤ ਕਾ ਵਣਾ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਰੂਪ ਬਾਣੀਆਂ ਦੇ ਪਾਠ, ਗੁਰ ਮੰਤਰ ਦਾ ਜਾਪ, ਸ੍ਰੀ ਆਸਾ ਜੀ ਦਰਬਾਰ ਦਾ ਕੀਰਤਨ ਆਪ ਸੰਗਤਾਂ ਨੇ ਸ਼ਰਧਾ ਭਾਵਨਾ ਪਿਆਰ ਦੇ ਨਾਲ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਆਰੂ ਰਾਗ ਦੇ ਅੰਦਰ ਹੈ। ਆਰੂ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਹੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਸੋਲਹੇ ਸ਼ਬਦਾਂ ਦੀ ਕਥਾ ਵਿਚਾਰ ਚੱਲ ਰਹੀ ਹੈ। ਸੋਲਹੇ ਦਾ ਅਰਥ ਹੈ ਸੋਲਾਂ ਪੌੜੀਆਂ ਵਾਲੇ ਸ਼ਬਦ, ਉਹ ਸ਼ਬਦ ਜਿਨ੍ਹਾਂ ਦੇ ਵਿੱਚ ਸੋਲਾਂ ਅੰਕ ਹੋਣ ਉਹਨਾਂ ਨੂੰ ਸੋਲਹੇ ਸ਼ਬਦ ਆਖਿਆ ਜਾਂਦਾ ਹੈ। ਸੋਲਹੇ ਸ਼ਬਦ ਕੇਵਲ ਆਰੂ ਰਾਗ ਦੇ ਅੰਦਰੀ ਹਜ਼ੂਰ ਨੇ ਲਿਖੇ ਹਨ, ਬਾਕੀ ਹੋਰ ਰਾਗਾਂ ਦੇ ਵਿੱਚ ਦੋ ਪਦੇ, ਤੇ ਪਦੇ, ਚੌਪਦੇ ਤੇ ਅਸ਼ਟਪਦੀਆਂ ਹੀ ਲਿਖੀਆਂ ਹਨ। ਪਰ ਮਾਰੂ ਰਾਗ ਦੇ ਅੰਦਰ ਹਜ਼ੂਰ ਨੇ ਇਹ ਵੱਡੇ ਸੋਲਾਂ ਪੌੜੀਆਂ ਵਾਲੇ ਸ਼ਬਦ ਲਿਖੇ ਹਨ। ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਗੁਰਮੁਖਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ, ਤੇ ਨਾਲ ਹੀ ਮਨਮੁੱਖਾਂ ਦੀ ਦਸ਼ਾ ਦਾ ਵੀ, ਮਨਮੁੱਖਾਂ ਦੀ ਹਾਲਤ ਦਾ ਵੀ ਬਿਆਨ ਕਰੋ। ਤਾਂ ਹਜ਼ੂਰ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਵਿਸ਼ੇਸ਼ ਰੂਪ ਦੇ ਵਿੱਚ ਗੁਰਮੁਖਾਂ ਦੀ ਮਹਿਮਾ ਤੇ ਨਾਲ ਦੀ ਨਾਲ ਮਨਮੁੱਖਾਂ ਦੀ ਦਸ਼ਾ ਵੀ ਬਿਆਨ ਕੀਤੀ ਹੈ। ਲੋ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਵਿਚਾਰ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਤੀਜਾ, ਸਤਿਗੁਰ ਸੇਵਨ ਸੇਵਡ ਭਾਗੇ। ਮਾਰੂ ਰਾਗ ਦੇ ਅੰਦਰ ਇਹ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਸਤਿਗੁਰ ਸੇਵਨ। ਜਿਹੜੇ ਗੁਰਸਿੱਖ ਪਾਈ ਭਾਈ ਸਤਿਗੁਰੂ ਦੀ ਸੇਵਾ ਕਰਦੇ ਹਨ ਇਹ ਵੱਡ ਭਾਗ ਉਹ ਸਭ ਤੋਂ ਵੱਡੇ ਭਾਗਾਂ ਵਾਲੇ ਲੋਕੀ ਪੁੱਛਦੇ ਨੇ ਅਸੀਂ ਵਡਭਾਗੀ ਕਿਵੇਂ ਬਣ ਸਕਦੇ ਹਾਂ ਹਜ਼ੂਰ ਕਹਿੰਦੇ ਨੇ ਭਾਈ ਸਤਿਗੁਰੂ ਦੀ ਸੇਵਾ ਕਰੋ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਦੇ ਆ ਗੁਰੂ ਦੀ ਸੇਵਾ ਸਾਡੇ ਮਾੜੇ ਕਰਮਾਂ ਦੇ ਦੇਖ ਨੂੰ ਵੀ ਪੇਟ ਸਕਦੀ ਹੈ ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਮੁਖੋ ਜਿਹੜੇ ਸੱਚੇ ਸਤਿਗੁਰੂ ਦੀ ਸੇਵਾ ਕਰਦੇ ਹਨ ਉਹੀ ਸਭ ਤੋਂ ਵੱਡੇ ਭਾਗਾਂ ਵਾਲੇ ਗੁਰਸਿੱਖ ਪਾਈ ਭਾਈ ਹਨ
ਹਨ ਦਿਨ ਸੱਚ ਨਾਮ ਲਿਵ ਲਾਗੇ
ਸੇਵਾ ਦੇ ਨਾਲ ਹੀ ਸਿਮਰਨ ਦਾ ਸੰਬੰਧ ਹੈ ਜਿਹੜਾ ਗੁਰਸਿੱਖ ਪਾਈ ਭਾਈ ਸਤਿਗੁਰੂ ਦੀ ਸੇਵਾ ਕਰਦਾ ਹੈ ਅੰਦਨ ਸਾਚ ਨਾਮ ਦਿਵ ਲਾਗੀ ਫਿਰ ਉਹਨਾਂ ਦੀ ਦਿਨ ਰਾਤ ਸੱਚੇ ਨਾਮ ਦੇ ਨਾਲ ਲਿਵ ਲੱਗ ਜਾਂਦੀ ਦਿਵ ਤੋਂ ਮੁਰਾਦ ਹੈ ਸੁਰਤ ਬਿਰਤੀ ਜਿਹੜੇ ਗੁਰਸਿੱਖ ਪਾਈ ਭਾਈ ਨਿਰਮਾਣ ਤੇ ਨਿਸਕਾਮ ਹੋ ਕੇ ਗੁਰੂ ਦੀ ਸੇਵਾ ਕਰਦੇ ਹਨ ਉਹਨਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ ਫਿਰ ਉਹਨਾਂ ਦੀ ਦਿਨ ਰਾਤ ਸੱਚੇ ਨਾਮ ਦੇ ਵਿੱਚ ਦਿਵ ਲੱਗ ਜਾਂਦੀ ਹੈ
ਸਦਾ ਸੁਖਦਾਤਾ ਰਵਿਆ ਘਟ ਅੰਤਰ ਸ਼ਬਦ ਸੱਚਾ ਉਮਾ
ਹਜ਼ੂਰ ਫਰਮਾਉਂਦੇ ਨੇ ਫਿਰ ਉਹਨਾਂ ਗੁਰਮੁਖਾਂ ਨੇ ਹਮੇਸ਼ਾ ਲਈ ਸੁਖਾਂ ਦਾ ਦਾਤਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਰਵਿਆ ਘਟ ਅੰਤਰ ਉਹਨੂੰ ਆਪਣੇ ਘਟ ਹਿਰਦੇ ਅੰਦਰ ਹੀ ਰਵਿਆ ਦਾ ਅਰਥ ਸਿਮਰਿਆ ਹੈ ਭਾਵ ਉਸ ਸੁਖਦਾਤਾ ਵਾਹਿਗੁਰੂ ਨੂੰ ਹਮੇਸ਼ਾ ਲਈ ਉਹਨਾਂ ਨੇ ਆਪਣੇ ਹਿਰਦੇ ਵਿਚ ਯਾਦ ਕੀਤਾ ਹੈ ਸਭ ਸੱਚਾ ਉਹ ਮਹਾ ਹੈ ਇਹ ਭਾਈ ਗੁਰੂ ਕੇ ਸੱਚੇ ਸ਼ਬਦ ਦੁਆਰਾ ਉਹਨਾਂ ਦੇ ਮਨ ਦੇ ਵਿਚ ਸੇਵਾ ਤੇ ਸਿਮਰਨ ਦਾ ਉਹ ਮਹਾ ਦਾ ਅਰਥ ਦੀ ਉਚਤਾ ਚਾਹੋ ਅਨੰਤ ਉਲਾਸ ਪੈਦਾ ਹੋ ਜਾਂਦਾ ਹੈ
ਨਜ਼ਰ ਕਰੇ ਤਾਂ ਗੁਰੂ ਮਿਲਾਏ
ਦੋ ਪੰਕਤੀਆਂ ਛੋਟੀਆਂ ਇਕੱਠੀਆਂ ਪੜ੍ਹਦਿਆ ਕਰੋ
ਹਰ ਕਾ ਨਾਮ ਮਨ ਵਸਾਏ
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਪੂਰੇ ਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹਜ਼ੂਰ ਕਹਿੰਦੇ ਨੇ ਨਜ਼ਰ ਕਰੇ ਜਦੋਂ ਅਕਾਲ ਪੁਰਖ ਵਾਹਿਗੁਰੂ ਮੇਹਰ ਦੀ ਦ੍ਰਿਸ਼ਟੀ ਕਰਦਾ ਹੈ ਤਾਂ ਗੁਰੂ ਮਿਲਾਏ ਉਹ ਪੂਰੇ ਗੁਰੂ ਨੂੰ ਮਿਲਾ ਦੇ ਇਹਦਾ ਮਤਲਬ ਇਹ ਹੋਇਆ ਜਦੋਂ ਵਾਹਿਗੁਰੂ ਦੀ ਸਾਮਾਨ ਕਿਰਪਾ ਹੁੰਦੀ ਹੈ ਤਾਂ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ ਜਦੋਂ ਪੂਰਾ ਗੁਰੂ ਮਿਲ ਜਾਵੇ ਹਰ ਕਾ ਨਾਮ ਮਨ ਵਸਾਏ ਫਿਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ ਨਾਮ ਦੀ ਦਾਤ ਬਖਸ਼ਿਸ਼ ਹੀ ਨਹੀਂ ਕਰਦਾ ਬਲਕਿ ਵਾਹਿਗੁਰੂ ਦੇ ਨਾਮ ਨੂੰ ਮਨ ਵਿਚ ਵੀ ਵਸਾ ਦਿੰਦਾ ਹੈ ਕਿਉਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਸ ਸਤਿਗੁਰੂ ਦੀ ਸਾਂਝੀ ਮਿਹਰ ਦੁਆਰਾ ਹੀ ਸਾਡੇ ਜੀਵਨ ਦੀ ਸਫਲਤਾ ਹੁੰਦੀ ਹੈ ਜਦੋਂ ਵਾਹਿਗੁਰੂ ਪਹਿਲਾਂ ਸਾਮਾਨ ਕਿਰਪਾ ਕਰਦਾ ਹੈ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ ਉਹ ਵਾਹਿਗੁਰੂ ਦੇ ਨਾਮ ਨੂੰ ਮਨ ਵਿਚ ਵਸਾ ਦਿੰਦਾ ਹੈ ਤੇ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਨ ਵਿਚ ਵਸ ਜਾਂਦਾ ਹੈ ਅੱਗੇ ਕੀ ਹੁੰਦਾ ਹੈ ਹਜ਼ੂਰ ਫਰਮਾਉਂਦੇ ਹਨ
ਹਰ ਮਨ ਵਸਿਆ ਸਦਾ ਸੁਖਦਾਤਾ ਸਭ ਦੇ ਮਨ ਉਮਾ ਫਿਰ
ਸਾਰੇ ਸੁਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਉਹਨਾਂ ਦੇ ਮਨ ਦੇ ਵਿਚ ਆ ਕੇ ਵਸ ਜਾਂਦਾ ਹੈ ਕਿਉਂਕਿ ਜਦੋਂ ਨਾਮ ਹਿਰਦੇ ਵਿਚ ਵਸ ਜਾਵੇ ਹਰ ਸਿਮਰਨ ਮੈਂ ਆਪ ਨਿਰੰਕਾਰ ਵਾਹਿਗੁਰੂ ਆਪ ਆ ਕੇ ਵੀ ਸਾਡੇ ਅੰਦਰ ਵਸ ਜਾਂਦਾ ਹੈ ਸ਼ਬਦੇ ਮਨ ਉਹ ਮਹਾ ਹੈ ਭਾਈ ਇਹ ਭਾਈ ਗੁਰੂ ਕੇ ਸ਼ਬਦ ਦੁਆਰਾ ਫਿਰ ਉਹਨਾਂ ਗੁਰਮੁਖਾਂ ਦੇ ਮਨ ਦੇ ਵਿਚ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਉਮਾਹਾ ਦਾ ਅਰਥ ਵੀ ਚਾਓ ਉਮਾ ਉਲਾਸ ਦੀ ਉਲਾਸ ਪੈਦਾ ਹੁੰਦਾ ਹੈ
ਕਿਰਪਾ ਕਰੀ ਤਾਂ ਮੇਲ ਮਿਲਾਏ, ਹੋਮੇ ਮਮਤਾ ਸ਼ਬਦ ਜਲਾਏ।
ਫਿਰ ਵਾਹਿਗੁਰੂ ਨਾਲ ਮੇਲ ਕਿਵੇਂ ਹੁੰਦਾ? ਪਹਿਲਾਂ ਤੇ ਸਵਾਲ ਗੁਰੂ ਦੇ ਨਾਲ ਕਿਵੇਂ ਮਿਲਾਪ ਹੁੰਦਾ, ਹੁਣ ਦੂਸਰਾ ਸਵਾਲ ਹੈ ਵਾਹਿਗੁਰੂ ਨਾਲ ਫਿਰ ਕਿਵੇਂ ਮੇਲ ਹੁੰਦਾ? ਹਜ਼ੂਰ ਕਹਿੰਦੇ ਕਿਰਪਾ ਕਰੇ, ਜਦੋਂ ਗੁਰੂ ਮੇਹਰ ਕਰ ਦਿੰਦੇ ਹਨ ਤਾਂ ਮੇਲ ਮਿਲਾਏ, ਤਾਂ ਉਹ ਵਾਹਿਗੁਰੂ ਦੇ ਮੇਲ ਵਿਚ ਮਿਲਾ ਦਿੰਦੇ। ਹਉਮੈ ਮਮਤਾ ਸ਼ਬਦ ਚਲਾਏ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦਾ ਅਰਥ ਹੈ ਗੁਰਮਤ ਨਾਮ ਰਾਹੀਂ ਹਉਮੈ ਤੇ ਮਮਤਾ ਝੂਠੀ ਮੇਲ ਨੂੰ ਸਾੜ ਦਿੰਦੇ, ਕਿਉਂਕਿ ਹਉਮੈ ਤੇ ਮਮਤਾ ਇਹਦਾ ਭਾਵ ਹੈ ਮੈਂ ਤੇ ਮੇਰੀ। ਇਹੀ ਸਾਨੂੰ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਰੱਖਦੀ ਹੈ। ਜਦੋਂ ਕੋਈ ਗੁਰਸਿੱਖ ਪਾਈ ਪਾਈ ਗੁਰੂ ਦੀ ਸ਼ਰਨ ਵਿਚ ਆ ਜਾਂਦਾ, ਸਤਿਗੁਰੂ ਉਸ ਨੂੰ ਗੁਰਮਤ ਨਾਮ ਦ੍ਰਿੜ ਕਰਵਾ ਦਿੰਦੇ ਹਨ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ, ਹੋਮੈ ਨਾਵੈ ਨਾਲ ਵਿਰੋਧ ਹੈ ਦੋਇਨਾ ਵਸੈ ਇਕ ਠਾਈ। ਜਦੋਂ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਹੋ ਜਾਂਦਾ, ਫਿਰ ਹੋਮੈ ਤੇ ਮਮਤਾ ਆਪਣੇ ਆਪ ਹੀ ਸੜ ਜਾਂਦੀ ਹੈ।
ਸਦਾ ਮੁਕਤ ਰਹੇ ਤਰੰਗੀ, ਨਾਹੀ ਕਿਸੇ ਨਾਲ ਕਾਹੇ।
ਹਜ਼ੂਰ ਫਰਮਾਉਂਦੇ ਨੇ ਫਿਰ ਉਹ ਗੁਰਮੁਖ ਪਿਆਰੇ ਸਦਾ ਮੁਕਤ, ਉਹ ਜੀਵਨ ਮੁਕਤ ਹੋ ਜਾਂਦੇ ਨੇ, ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ। ਦੋ ਪ੍ਰਕਾਰ ਦੀ ਮੁਕਤੀ ਹੈ, ਇੱਕ ਜੀਵਨ ਮੁਕਤੀ ਹੈ, ਦੂਸਰੀ ਬਦੇ ਮੁਕਤੀ ਹੁੰਦੀ। ਜੀਵਨ ਮੁਕਤੀ ਤਾਂ ਜਿਉਂਦੇ ਜੀ ਬੰਧਨਾਂ ਤੋਂ ਆਜ਼ਾਦ ਹੋ ਜਾਣਾ, ਇਹ ਜੀਵਨ ਮੁਕਤੀ। ਜਿਹੜੇ ਜੀਵਨ ਮੁਕਤ ਮਹਾਂਪੁਰਖ ਹੁੰਦੇ ਨੇ, ਔਰ ਉਹ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੂਕ ਹਵੈ, ਉਹ ਹਮੇਸ਼ਾ ਵਾਹਿਗੁਰੂ ਦੀ ਆਗਿਆ ਵਿਚ ਰਹਿ ਕੇ ਸੇਵਾ ਸਿਮਰਨ ਪਾਰੋਪਕਾਰ ਕਰਦੇ। ਜਿਹੜੇ ਵਧੇ ਮੁਕਤ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਵੀ ਭੁੱਲ ਜਾਂਦੀ, ਫਿਰ ਉਹ ਬਹੁਤੀ ਦੇਰ ਸੰਸਾਰ ਵਿਚ ਰਹਿ ਸਕਦੇ, ਕਿਉਂਕਿ ਉਹਨਾਂ ਦੀ ਅਵਸਥਾ ਨਿਰਮੋਹ ਹੁੰਦੀ ਹੈ ਤੇ ਦੇਹ ਦਾ ਅਧਿਆਸ ਉਹਨਾਂ ਦਾ ਖਤਮ ਹੋ ਜਾਂਦਾ। ਜਦੋਂ ਦੇਹ ਅਧਿਆਸ ਖਤਮ ਹੋ ਜਾਂਦਾ ਹੈ, ਕੋਈ ਇੱਛਾ ਵੀ ਨਹੀਂ ਰਹਿੰਦੀ, ਫਿਰ ਆਦਮੀ ਬਹੁਤਾ ਚਿਰ ਸੰਸਾਰ ਦੇ ਵਿਚ ਜੀ ਵੀ ਨਹੀਂ ਸਕਦਾ। ਇਸੇ ਲਈ ਕਹਿੰਦੇ ਨੇ ਜਬ ਲਗ ਸਾਸ ਤਬ ਲਗ ਆਸ, ਜੀਵੇ ਆਸਾ ਮਰੇ ਨਿਰਾਸਾ, ਇਹ ਦੁਨੀਆਂ ਦੇ ਮੁਹਾਵਰੇ ਹਨ। ਹਜ਼ੂਰ ਕਹਿੰਦੇ ਨੇ ਵੀ ਜਿਹੜੇ ਗੁਰਮੁਖ ਪਿਆਰੇ ਨੇ ਸਦਾ ਮੁਕਤ ਰਹੇ ਇਸ ਰੰਗ, ਉਹ ਹਮੇਸ਼ਾ ਲਈ ਜੀਵਨ ਮੁਕਤ ਹੋ ਜਾਂਦੇ ਨੇ। ਫਿਰ ਉਹ ਜੀਵਨ ਮੁਕਤ ਹੋ ਕੇ ਸੰਸਾਰ ਦੇ ਵਿਚ ਰਹੇ ਇੱਕ ਰੰਗ, ਬਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿਚ ਹੀ ਰੰਗੇ ਰਹਿੰਦੇ, ਹੋਰ ਉਹਨਾਂ ਦੇ ਮਨ ਦੇ ਅੰਦਰ ਕੋਈ ਦੂਜਾ ਖਿਆਲ ਪੈਦਾ ਹੀ ਨਹੀਂ ਹੁੰਦਾ, ਨਾ ਹੀ ਕਿਸੇ ਨਾਲ ਕਹਾ ਹੀ ਪਾਈ, ਨਾ ਹੀ ਉਹਨਾਂ ਦਾ ਕਿਸੇ ਦੇ ਨਾਲ ਕੋਈ ਕਹਾ ਦਾ ਅਰਥ ਵੀ ਕੋਈ ਕਸੀਆ, ਕੋਈ ਝਗੜਾ, ਕੋਈ ਰੌਲਾ ਹੀ ਰਹਿ ਜਾਂਦਾ। ਕਿਉਂ? ਉਹ ਗੁਰਮੁਖ ਪਿਆਰੇ ਹਮੇਸ਼ਾ ਲਈ ਵਾਹਿਗੁਰੂ ਦੇ ਸਿਮਰਨ ਦੇ ਵਿਚ ਤੇ ਪਰਉਪਕਾਰ ਦੇ ਵਿਚ ਲੱਗ ਜਾਂਦੇ ਨੇ, ਉਹ ਕਿਸੇ ਨਾਲ ਝਗੜਾ ਕਰਦੇ ਹੀ ਨਹੀਂ, ਕਿਸੇ ਨਾਲ ਉਹਨਾਂ ਦਾ ਵੈਰ ਵਿਰੋਧ ਭਾਵ ਹੁੰਦਾ ਹੀ ਨਹੀਂ, ਉਹ ਕੇਵਲ ਪਰਉਪਕਾਰ ਹੀ ਕਰਦੇ ਨੇ। ਲੜਾਈ ਝਗੜਾ ਉਦੋਂ ਹੁੰਦਾ ਹੈ ਜਦੋਂ ਅਸੀਂ ਸਵਾਰਥ ਦੇ ਵਿਚ ਲੱਗ ਜਾਂਦੇ, ਭਾਵ ਆਪਣੇ ਪ੍ਰਯੋਜਨ ਵਾਸਤੇ, ਆਪਣੇ ਲਾਭ ਵਾਸਤੇ ਕੁਛ ਕਰਦੇ ਹਾਂ, ਪਰ ਜਦੋਂ ਦੂਜਿਆਂ ਦੇ ਭਲੇ ਵਾਸਤੇ ਕੋਈ ਕੰਮ ਕਰਦੇ ਹਾਂ, ਕੇਵਲ ਪਰਉਪਕਾਰ ਹੀ ਕਰਦੇ ਹਾਂ। ਇਹ ਵੀ ਯਾਦ ਰੱਖਣਾ, ਪਰਉਪਕਾਰ ਉਹੀ ਕਰ ਸਕਦਾ ਜਿਹੜਾ ਮਹਾਂਪੁਰਖ ਜੀਵਨ ਮੁਕਤ ਹੋ ਜਾਵੇ, ਇਹਨੂੰ ਕੋਈ ਆਪਣੀ ਹੋਰ ਇੱਛਾ, ਕੋਈ ਲਾਲਸਾ ਰਵੇ ਹੀ ਨਾ। ਨਹੀਂ ਤੇ ਜਿੰਨੇ ਦੁਨੀਆਂ ਦੇ ਲੋਕ ਨੇ, ਚਾਹੇ ਧਾਰਮਿਕ ਨੇ ਚਾਹੇ ਦੂਸਰੇ ਨੇ, ਕੋਈ ਨਾ ਕੋਈ ਸਵਾਰਥ ਉਹਨਾਂ ਦੇ ਮਨ ਦੇ ਵਿਚ ਜ਼ਰੂਰ ਹੁੰਦਾ। ਇਸੇ ਲਈ ਜੇ ਉਹ ਕੋਈ ਲੋਕ ਭਲਾਈ ਦਾ ਕੰਮ ਕਰਦੇ ਵੀ ਨੇ, ਫਿਰ ਉਹਦੇ ਵਿਚ ਕੋਈ ਨਾ ਕੋਈ ਆਪਣੀ ਸਵਾਰਥ ਪੂਰਤੀ ਵੀ ਕਰਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਪੂਰਨ ਮਹਾਂਪੁਰਖ ਹੁੰਦੇ ਨੇ ਕਿ ਫਿਰ ਉਹ ਹਮੇਸ਼ਾ ਇੱਕ ਵਾਹਿਗੁਰੂ ਦੇ ਰੰਗ ਵਿਚ ਰੰਗੇ ਰਹਿੰਦੇ। ਜਿਵੇਂ ਹੁਣ ਆਪਾਂ ਇਸੇ ਹੀ ਵੀਕਐਂਡ ਉੱਤੇ ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਖੰਡਰਾਂ ਵਾਲਿਆਂ ਦੀ 41ਵੀਂ ਬਰਸੀ ਮਨਾ ਰਹੇ ਹਾਂ। ਉਹਨਾਂ ਸਤਿਪੁਰਸ਼ਾਂ ਤੇ ਵੀ ਕਲਤਰ ਪਾਤਸ਼ਾਹ ਦੀ ਅਪਾਰ ਬਖਸ਼ਿਸ਼, ਕਿਉਂਕਿ ਮਹਾਂਪੁਰਖਾਂ ਦਾ ਜਨਮ ਹੀ ਕਲਤਰ ਪਾਤਸ਼ਾਹ ਦੀ ਮਿਹਰ ਦੇ ਆਸ਼ੀਸ਼ ਦੁਆਰਾ ਹੋਇਆ। ਮਹਾਂਪੁਰਖਾਂ ਦੀ ਬੰਸ ਵਿੱਚੋਂ ਮਾਤਾ ਸੇਵੀ ਜੀ ਸਨ, ਉਹਨਾਂ ਨੇ ਕਲਗੀਧਰ ਪਾਤਸ਼ਾਹ ਨੂੰ ਬੁੱਧ ਛਕਾਇਆ। ਜਦੋਂ ਉਹ ਮਹਾਂਪੁਰਖਾਂ ਦੇ ਨਗਰ ਅਖਾੜੇ ਵਿੱਚ ਆਏ ਸਨ, ਬਾਹਰ ਬਾਹਰ ਉਸਦੀ ਕੈਂਪਾਂ ਵਾਲੀ ਢਾਬ ਸੀ, ਹੁਣ ਉੱਥੇ ਸਰੋਵਰ ਬਣਿਆ ਹੋਇਆ, ਉੱਥੇ ਹਜ਼ੂਰ ਨੇ ਆਪਣੇ ਉਤਬਰਕ ਚਰਨ ਪਾਏ। ਮਾਤਾ ਨੇ ਬੁੱਧ ਛਕਾਇਆ, ਨਗਰ ਦੀਆਂ ਸੰਗਤਾਂ ਨੇ ਸੇਵਾ ਕੀਤੀ, ਹਜ਼ੂਰ ਨੇ ਨਗਰ ਨੂੰ ਵਰ ਦਿੱਤਾ ਸੀ ਜਿਹੜਾ ਇੱਥੇ ਚੜ ਕੇ ਆਵੇਗਾ ਉਹ ਆਪਣੀ ਲੁਹਾ ਕੇ ਜਾਵੇਗਾ। ਮਾਤਾ ਦੇਵੀ ਜੀ ਨੂੰ ਆਖਿਆ ਸੀ, ਤੁਸੀਂ ਸੇਵਾ ਕੀਤੀ ਹੈ, ਤੁਹਾਡੇ ਘਰ ਇਹੋ ਜਿਹਾ ਮਹਾਂਪੁਰਖ ਆਵੇਗਾ ਜਿਹੜਾ ਸਿੱਖੀ ਦਾ ਮਹਾਨ ਪ੍ਰਚਾਰ ਕਰੇਗਾ ਤੇ ਮਹਾਨ ਪਰਉਪਕਾਰ ਕਰੇਗਾ। ਇਸ ਲਈ ਉਹਨਾਂ ਮਹਾਂਪੁਰਖਾਂ ਦਾ ਆਗਮਨ ਕਲਗੀਧਰ ਪਾਤਸ਼ਾਹ ਦੀ ਮਿਹਰ ਦੇ ਨਾਲ ਹੋਇਆ। ਫਿਰ ਉਹਨਾਂ ਨੇ ਸੰਸਾਰ ਵਿਚ ਰਹਿੰਦਿਆਂ ਹੋਇਆ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕੀਤਾ। ਸੰਸਾਰ ਦਾ, ਪਰਿਵਾਰ ਦਾ, ਮਾਇਆ ਦਾ ਮੋਹ ਛੱਡ ਕੇ ਜੋ ਮਹਾਂਪੁਰਖਾਂ ਨੇ ਪਰਉਪਕਾਰ ਕੀਤਾ, 150 ਦੇ ਕਰੀਬ ਜਥੇ ਦੇ ਸਿੱਖਾਂ ਨੂੰ ਨਾਲ ਰੱਖ ਕੇ ਉਹਨਾਂ ਨੂੰ ਮੁਫ਼ਤ ਗੁਰਮਤ ਦੀ ਵਿਦਿਆ ਪੜਾਉਣੀ, ਕੀਰਤਨ ਸਿਖਾਉਣਾ, ਕਥਾ ਪ੍ਰਚਾਰ ਕਰਨ ਦੀ ਸਿੱਖਿਆ ਦੇਣੀ, ਤੇ ਫਿਰ ਉਹਨਾਂ ਦੇ ਕੱਪੜੇ, ਲੀੜੇ, ਦਵਾਈ ਬੂਟੀ ਜੋ ਖਰਚੇ ਸਨ ਉਹ ਹਮੇਸ਼ਾ ਆਪ ਮਹਾਂਪੁਰਖ ਕਰਦੇ ਸਨ। ਆਪਣੇ ਪਰਿਵਾਰ ਨਾਲ ਉਹਨਾਂ ਮਹਾਂਪੁਰਖਾਂ ਨੇ ਉਹ ਨਹੀਂ ਕੀਤਾ ਜਿੰਨਾ ਸਿੱਖਾਂ ਦੇ ਨਾਲ ਪ੍ਰੇਮ ਕਰਦੇ। ਇਸ ਜੀਵਨ ਮੁਕਤਾਂ ਦੀ ਅਵਸਥਾ ਹੁੰਦੀ ਹੈ, ਸਦਾ ਮੁਕਤ ਰਹਿ ਇੱਕ ਰੰਗ, ਉਹ ਹਮੇਸ਼ਾ ਲਈ ਮੁਕਤ ਹੋ ਜਾਂਦੇ ਨੇ, ਇੱਕ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਦਾ ਕਿਸੇ ਨਾਲ ਕੋਈ ਝਗੜਾ ਰਹਿੰਦਾ ਹੀ ਨਹੀਂ ਹੈ।
ਬਿਨ ਸਤਿਗੁਰ ਸੇਵੇ ਘੋਰ ਅੰਧਾਰਾ, ਬਿਨ ਸਬਦਾ ਕੋਈ ਨਾ ਪਾਵੇ ਪਾਰਾ।
ਸਾਹਿਬ ਸਤਿਗੁਰੂ ਸੱਚੀ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਇਹ ਸਮਝਦੇ ਨੇ ਬਈ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਮਨੁੱਖ ਦੇ ਮਨ ਦੇ ਅੰਦਰ ਉਹ ਮਾਇਆ ਦਾ, ਅਗਿਆਨ ਦਾ ਘੋਰ ਅੰਧਾਰਾ ਵੀ ਘੁੱਪ ਹਨੇਰਾ ਹੀ ਛਾਇਆ ਰਹਿੰਦਾ। ਬਿਨ ਸ਼ਬਦ ਕੋਈ ਨਾ ਪਾਵੇ ਪਾਰਾ। ਗੁਰੂ ਸ਼ਬਦ, ਗੁਰੂ ਕਾ ਸ਼ਬਦ ਇੱਕ ਚਾਨਣ ਹੈ, ਇੱਕ ਰੋਸ਼ਨੀ ਹੈ। ਬਿਨਾਂ ਗੁਰੂ ਸ਼ਬਦ ਦੀ ਰੋਸ਼ਨੀ ਤੋਂ ਨਾ ਪਾਵੇ ਪਾਰਾ ਤੇ ਕੋਈ ਵੀ ਇਸ ਪਵ ਸਾਗਰ ਤੋਂ, ਇਸ ਗੁੱਪ ਹਨੇਰੇ ਤੋਂ ਕੋਈ ਪਾਰ ਨਹੀਂ ਲੰਘ ਸਕਦਾ।
ਜੋ ਸ਼ਬਦ ਰਾਤੇ ਮਹਾਂਬਾਰਾ ਗੇ, ਸੋ ਸੱਚ ਸ਼ਬਦੇ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਗੁਰਮੁਖ ਪਿਆਰੇ ਨਾਮ ਬਾਣੀ ਦੇ ਰੰਗ ਵਿਚ ਰੰਗੇ ਜਾਂਦੇ ਨੇ, ਸ਼ਬਦ ਅਰਥ ਹੈ ਨਾਮ ਬਾਣੀ। ਜੋ ਸ਼ਬਦ ਰਾਤੇ, ਜੋ ਗੁਰਮੁਖ ਪਿਆਰੇ ਨਾਮ ਬਾਣੀ ਦੇ ਰੰਗ ਵਿਚ ਰੰਗੇ ਜਾਂਦੇ ਨੇ ਮਹਾਂਬਾਰਾ ਗੇ, ਫਿਰ ਉਹ ਪਰਮ ਅਤੀਤ ਵੈਰਾਗਵਾਨ ਬਣ ਜਾਂਦੇ ਮਹਾਂਬੈਰਾਗੀ ਇਸ ਨੂੰ ਆਖਦੇ ਨੇ। ਤੇ ਕਵੀ ਨੇ ਲਿਖਿਆ ਹੈ, ਬ੍ਰਹਮਾ ਇੰਦਰ ਆਗਲੋ ਹੋ ਦੇਹ ਤਰ ਭੋਗ, ਕਾਕ ਬਿਸ਼ਨਮ ਜੀਗਨ ਬੀਤ ਰਾਗ ਦੇ ਲੋਕ। ਬ੍ਰਹਮ ਲੋਕ ਤੋਂ ਲੈ ਕੇ ਇੰਦਰ ਲੋਕ ਤੱਕ ਭਾਵ ਜਿਹੜੇ ਸਵਰਗ ਦੇ ਵੀ ਬ੍ਰਹਮ ਲੋਕ ਦੇ ਸੁਖ ਨੇ, ਜਿਹੜਾ ਉਹਨਾਂ ਨੂੰ ਵੀ ਕਾਂ ਦੀ ਬਿਸ਼ਟਾ ਦੇ ਸਮਾਨ ਸਮਝਦਾ, ਉਹ ਪਰਮ ਬੈਰਾਗੀ, ਉਹਨੂੰ ਬੀਤ ਰਾਗ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਹਮੇਸ਼ਾ ਲਈ ਇਸ ਤਰ੍ਹਾਂ ਵੈਰਾਗੀ ਹੋ ਜਾਂਦੇ ਨੇ। ਤੂੰ ਸਤ ਸ਼ਬਦ ਦੀ ਲਾਹਾ ਹੈ ਹੇ ਭਾਈ, ਫਿਰ ਉਹ ਸੱਚੇ ਸ਼ਬਦ ਦੁਆਰਾ ਅਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਲਾਹਾ ਪ੍ਰਾਪਤ ਕਰਦੇ ਰਹਿੰਦੇ ਹਨ।
ਦੁੱਖ ਸੁਖ ਕਰਤਾ ਤੋਂ ਲਿਖ ਪਾਇਆ, ਦੂਜਾ ਬਹੁ ਆਪ ਵਰਤਾਇਆ।
ਤੇ ਫਿਰ ਗੁਰਮੁਖ ਇਹ ਵੀ ਸਮਝਦੇ ਨੇ, ਜੋ ਦੁੱਖ ਤੇ ਸੁਖ ਸਾਨੂੰ ਮਿਲਦਾ ਹੈ ਨਾ, ਇਹ ਉਸ ਕਰਤਾ ਪੁਰਖ ਵਾਹਿਗੁਰੂ ਨੇ ਧੁਰ ਤੋਂ ਹੀ ਲਿਖ ਪਾਇਆ, ਸਾਡੇ ਮੱਥੇ ਉੱਤੇ ਲਿਖਿਆ ਹੁੰਦਾ। ਕਿਉਂ ਅਸੀਂ ਜਿਹੋ ਜਿਹੇ ਚੰਗੇ ਮਾੜੇ ਕਰਮ ਕਰਦੇ ਹਾਂ, ਉਹਨਾਂ ਅਨੁਸਾਰ ਸਾਨੂੰ ਦੁੱਖ ਵੀ ਮਿਲਦਾ ਤੇ ਸੁਖ ਵੀ ਮਿਲਦਾ। ਇਸ ਲਈ ਦੁੱਖ ਤੇ ਸੁਖ ਉਸ ਕਰਤਾ ਪੁਰਖ ਵਾਹਿਗੁਰੂ ਨੇ ਧੁਰ ਦਰਗਾਹ ਤੋਂ ਲਿਖਿਆ ਹੈ, ਦੂਜਾ ਪਾਉ ਆਪ ਵਰਤਾਇਆ। ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ द्वैत भाव भाव माया दा मोह ए भी वाहिगुरु ने आप ही वरताया है। इसे लिए अमरदास महाराज नंता बाणी अंदर भी फरमाया है, कुर्बान कीता तै विटो जिन मोह मीठा लाया। जेड़ा माया दा मोह है वो भी बड़ा मीठा है। अज जिवें भक्ती शहद दी आके बहिंदी है, पहला उस नूं सुंघदी है, बड़ी अच्छी ओनू समेल आउंदी है, फिर ओहदे उत्ते बैठ जांदी है, उसके पैर ओहदे नाल चिपक जांदे ने, ते फिर हौली हौली जदों उसकी खाण लग जांदी है ते फिर ओहदे खंभ भी शहद दे नाल ही चिपक जांदे ने, ते फिर ओथे जोगी रह जांदे। इस तरह माया दा मोह है। जदों आदमी गिली गिली रोड़ी पौंदी पाव पावे आए, जो बैठे से फातिया उभरे बाग मथा है, जिवें गिली गोटी रोड़ी उत्ती आके मक्की पौंदी पौंदी उपर आके बैठ जांदी है, ते फिर ओथे ही गिले गोटी रोड़ी ते चिपक जांदी है। इसे तरह माया दे मोह दे उत्ते पदार्था ते तन उत्ते मनुख दी बिरती भी उस मक्की वांगू पौंदी पौंदी ओथे ही फस जांदी है। ऐसी ओहदी हालत है। हजूर कहिंदे जिहड़ा दूजा पाओ है ना, ਇਹ ਵੀ ਵਾਹਿਗੁਰੂ ਨੇ ਆਪ ਹੀ ਵਰਤਾਇਆ ਹੈ।
ਗੁਰਮੁਖ ਹੋਵੇ ਸੋ ਅਲਿਫਤੋ ਵਰਤਾ ਹੈ, ਮਨਮੁਖਾ ਕਿਆ ਵੇਚਦਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਹੋਵੇ ਸੋ ਅਲਿਫਤੋ ਵਰਤਾ। ਭਾਈ ਜਿਹੜਾ ਗੁਰਮੁਖ ਹੁੰਦਾ ਹੈ ਉਹ ਹਮੇਸ਼ਾ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਵਰਤਦਾ ਹੈ। ਮਨਮੁਖਾ ਕਿਆ ਵੇਚਦਾ ਹੈ, ਭਾਈ ਮਨਮੁਖ ਆਦਮੀ ਦਾ ਕੀ ਭਰੋਸਾ ਕਰ ਸਕਦਾ। ਇਹਦਾ ਮਤਲਬ ਮਨਮੁਖ ਆਦਮੀ ਕਿਸੇ ਨਾਲ ਵੀ ਧੋਖਾ ਕਰ ਸਕਦਾ, ਕਿਸੇ ਨਾਲ ਵੀ ਵਿਸ਼ਵਾਸਘਾਤ ਕਰ ਸਕਦਾ। ਕਿਉਂ? ਮਾਇਆ ਐਸੀ ਮੋਹਣੀ ਪਾਈ, ਦੇਤੇ ਜੀ ਦੇਤੇ ਦਹਿਕਾਈ। ਇਸ ਮਾਇਆ ਦੇ ਪਿੱਛੇ ਆਦਮੀ ਮਾਤਾ ਪਿਤਾ ਨਾਲ, ਭੈਣਾਂ ਭਰਾਵਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਸਾਰਿਆਂ ਨਾਲ ਹੀ ਝਗੜਾ ਪਾ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਮਨਮੁਖ ਆਦਮੀ ਦਾ ਕੋਈ ਭਰੋਸਾ ਨਹੀਂ, ਕਦੋਂ ਉਹ ਡੰਗ ਮਾਰ ਦੇਵੇ। ਪਰ ਜਿਹੜਾ ਗੁਰਮੁਖ ਹੈ ਉਹ ਮਾਇਆ ਤੋਂ ਨਿਰਲੇਪ ਹੋ ਕੇ ਵਰਤਦਾ ਹੈ।
ਇਹ ਮਨਮੁਖ ਜੋ ਸ਼ਬਦ ਨਾ ਪਛਾਣ ਹੈ, ਗੁਰ ਕੇ ਹੈ ਕੀ ਸਾਰ ਨਾ ਜਾਣ ਹੈ।
ਗੁਰੂ ਮਹਾਰਾਜ, ਤੁਸੀਂ ਮਨਮੁਖ ਕਿਸ ਨੂੰ ਆਖਦੇ ਹੋ? ਤਾਂ ਹਜ਼ੂਰ ਕਹਿੰਦੇ ਭਾਈ ਸੇ ਮਨਮੁਖ ਉਹ ਮਨਮੁਖ ਬੰਦੇ ਨੇ ਜੋ ਸ਼ਬਦ ਨਾ ਪਛਾਣੇ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਪਛਾਣਦੇ ਭਾਵ ਜਿਨ੍ਹਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ ਹੈ, ਉਹ ਮਨਮੁਖ ਬੰਦੇ ਨੇ। ਗੁਰ ਕੇ ਪੈ ਕੀ ਸਾਰ ਨਾ ਜਾਣੇ, ਤੇ ਗੁਰੂ ਦੇ ਨਿਰਮਲ ਪੈ ਦੇ ਵਿਚ ਰਹਿ ਕੇ ਮਨੁੱਖ ਬਹੁਤ ਬੁਲੰਦੀਆਂ ਨੂੰ ਛੋਹ ਲੈਂਦਾ ਹੈ, ਉਹ ਗੁਰੂ ਦੇ ਪੈ ਦੀ ਸਾਰ ਨੂੰ ਵੀ ਨਹੀਂ ਜਾਣੇ। ਇਹਦਾ ਮਤਲਬ ਇਹ ਹੈ, ਸਮਝਣ ਦੇ ਵਾਸਤੇ, ਜਿਵੇਂ ਕੋਈ ਵਿਦਿਆਰਥੀ ਹੁੰਦਾ, ਉਹ ਟੀਚਰ ਦੇ ਪਾਸ ਜਾ ਕੇ ਬੈਠਦਾ, ਉਹਦੇ ਮਨ ਦੇ ਵਿਚ ਟੀਚਰ ਦਾ ਇੱਕ ਪੈ ਹੁੰਦਾ ਹੈ, ਬਈ ਮੈਂ ਇਹਦੇ ਕੋਲੇ ਬੈਠ ਕੇ ਪੜ੍ਹਨਾ, ਜੇ ਮੈਂ ਨਹੀਂ ਪੜਾਂਗਾ ਤੇ ਮੈਨੂੰ ਉਹ ਮਾਰੇਗਾ, ਮੈਨੂੰ ਝਿੜਕੇਗਾ। ਜੇ ਉਹ ਪੈ ਨਾ ਹੋਵੇ ਬੱਚਾ ਪੜ੍ਹ ਨਹੀਂ ਸਕਦਾ। ਜਿਹੜਾ ਬੱਚਾ ਆਪਣੇ ਵਿਦਿਆ ਦਾ ਤੇ ਟੀਚਰ ਦੇ ਮੁਰਸ਼ਦ ਦੇ ਦਰ ਦੇ ਵਿਚ ਰਹਿੰਦਾ, ਸੇਵਾ ਕਰਦਾ, ਤੇ ਫਿਰ ਉਹ ਵੱਡੀਆਂ ਵੱਡੀਆਂ ਪਦਵੀਆਂ ਵੀ ਹਾਸਲ ਕਰ ਲੈਂਦਾ। ਪਰ ਮਨਮੁਖ ਬੰਦਾ ਗੁਰੂ ਦੇ ਪੈ ਦੀ ਕਦਰੋ ਕੀਮਤ ਨੂੰ ਜਾਣਦਾ ਹੀ ਨਹੀਂ ਹੈ।
ਪੈ ਬਿਨ ਕਿਉਂ ਨਿਰਭਉ ਸੱਜ ਪਾਈਐ, ਜਮਕਾੜ ਲਏਗਾ ਸਹਾਏ।
ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਤੱਕ ਮਨੁੱਖ ਗੁਰੂ ਦੇ ਨਿਰਮਲ ਪੈ ਦੇ ਵਿਚ ਨੀ ਨਾ ਆਉਂਦਾ, ਪੈ ਬਿਨ ਕਿਉਂ ਨਿਰਭਉ ਸੱਜ ਪਾਈਐ। ਗੁਰੂ ਦੇ ਨਿਰਮਲ ਪੈ ਦੇ ਵਿਚ ਆਏ ਤੋਂ ਬਿਨਾਂ ਉਸ ਨਿਰਭਉ ਸਰੂਪ ਤੇ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਕਿਵੇਂ ਪ੍ਰਾਪਤ ਕਰ ਸਕਦਾ? ਨਹੀਂ ਪ੍ਰਾਪਤ ਕਰ ਸਕਦਾ। ਗੁਰੂ ਦੇ ਨਿਰਮਲ ਪੈ ਦੇ ਵਿਚ ਰਹਿ ਕੇ ਜਦੋਂ ਅਸੀਂ ਸੇਵਾ ਸਿਮਰਨ ਦੀ ਕਮਾਈ ਕਰਦੇ ਹਾਂ, ਫਿਰ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਪੈ ਤੋਂ ਬਿਨਾਂ ਨਿਰਭਉ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਯਾਦ ਰੱਖੋ, ਗੁਰੂ ਦੇ ਪੈ ਤੋਂ ਬਿਨਾਂ ਜਮ ਕਾਢ ਲਏਗਾ ਸਾਹਾ ਹੈ। ਇਹ ਭਾਈ ਜਮਦੂਤ ਆ ਕੇ ਸਾਡੇ ਸਾਹਾਂ ਨੂੰ ਕੱਢ ਕੇ ਲੈ ਜਾਵੇਗਾ। ਇਹਦਾ ਮਤਲਬ ਇਹ ਹੈ ਕਿ ਅਸੀਂ ਖੂਹ ਵਾਲੇ ਬਣ ਜਾਵਾਂਗੇ, ਇਸ ਦਾ ਜਮਦੂਤ ਸਾਡੇ ਨੇੜੇ ਨਹੀਂ ਆ ਸਕਦਾ। ਜੇ ਅਸੀਂ ਗੁਰੂ ਦੇ ਪੈ ਵਿਚ ਨਹੀਂ ਰਵਾਂਗੇ, ਗੁਰੂ ਵਾਲੇ ਨਹੀਂ ਬਣਾਂਗੇ, ਗੁਰ ਮੰਤਰ ਹੀ ਨਸ ਜੋ ਪੁਰਾਣੇ ਤ੍ਰਿਗੰਧ ਜਾਨੋ ਪ੍ਰਸ਼ਨ ਹੈ, ਫਿਰ ਜਮਦੂਤ ਆ ਕੇ ਉਸ ਨੂੰ ਘੇਰੇਗਾ, ਉਹਦੀ ਸਾਹ ਕੱਢ ਕੇ ਲੈ ਜਾਵੇਗਾ।
ਅਫਰਿਉ ਜਾ ਮਾਰਿਆ ਨਾ ਜਾਏ, ਗੁਰ ਕਾ ਸ਼ਬਦ ਨੇੜ ਨਾ ਆਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਜਿਹੜਾ ਜਮ ਹੈ ਬੜਾ ਅਫਰਿਆ ਹੋਇਆ, ਪੰਜਾਬੀ ਵਿਚ ਅਫਰਿਆ ਕਹਿੰਦੇ ਨੇ ਵੀ ਜਿਹੜਾ ਬਹੁਤਾ ਹੰਕਾਰਿਆ ਹੋਇਆ, ਕਹਿੰਦੇ ਬੜਾ ਅਫਰਿਆ ਹੋਇਆ। ਅਫਰਿਉ ਜਮ ਮਾਰਿਆ ਨਾ ਜਾਏ, ਹਜ਼ੂਰ ਕਹਿੰਦੇ ਜਿਹੜਾ ਜਮ ਵੀ ਬੜਾ ਅਫਰਿਆ ਹੋਇਆ, ਬੜਾ ਹੰਕਾਰਿਆ ਹੋਇਆ, ਤੇ ਬੜਾ ਜਬਰਦਸਤ ਹੈ, ਮਾਰਿਆ ਨਾ ਗਏ। ਉਹ ਕਿਸੇ ਕੋਲ ਮਾਰਿਆ ਵੀ ਨਹੀਂ ਜਾਂਦਾ ਕਿਉਂਕਿ ਬਹੁਤ ਜਬਰਦਸਤ ਹੈ। ਪਰ ਹਜ਼ੂਰ ਕਹਿੰਦੇ ਗੁਰ ਕੇ ਸ਼ਬਦ ਨੇੜ ਨਾ ਆਈ, ਪਰ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਕੇ ਸ਼ਬਦ ਨਾਲ ਜੁੜ ਜਾਂਦਾ, ਠੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਜਿਹੜਾ ਪੂਰਾ ਨਿਤਨੇਮ ਕਰਦਾ ਹੈ, ਤੇ ਨਾਲ ਮੂਲ ਮੰਤਰ ਦਾ ਗੁਰ ਮੰਤਰ ਦਾ ਸਿਮਰਨ ਵੀ ਕਰਦਾ ਹੈ, ਹਜ਼ੂਰ ਕਹਿੰਦੇ ਉਹਦੇ ਨੇੜੇ ਜਮ ਨਹੀਂ ਆ ਸਕਦਾ।
ਸ਼ਬਦ ਸੁਣੇ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜੀਉ ਵੀ ਪ੍ਰਵਾਹ।
ਗੁਰਮੁਖ ਦੇ ਨੇੜੇ ਜਮਦੂਤ ਕਿਉਂ ਨਹੀਂ ਆਉਂਦਾ? ਹਜ਼ੂਰ ਕਹਿੰਦੇ ਗੁਰਮੁਖ ਦੇ ਪਾਸ ਗੁਰੂ ਦੀ ਬਾਣੀ, ਗੁਰਮੁਖ ਦੇ ਪਾਸ ਪਰਮੇਸ਼ਰ ਦਾ ਨਾਮ ਹੁੰਦਾ। ਸ਼ਬਦ ਸੁਣੇ ਜਦੋਂ ਜਮਦੂਤ ਗੁਰੂ ਦੀ ਬਾਣੀ ਨੂੰ ਤੇ ਨਾਮ ਦੀ ਆਵਾਜ਼ ਨੂੰ ਸੁਣਦਾ, ਤਾਂ ਦੂਰੋਂ ਭਗਵ ਡਰਦਾ ਮਾਰਾ ਦੂਰੋਂ ਹੀ ਭੱਜ ਜਾਂਦਾ। ਕਿਉਂ? ਉਹਨੂੰ ਇਸ ਗੱਲ ਦਾ ਡਰ ਹੋ ਜਾਂਦਾ ਹੈ, ਮਤ ਮਾਰੇ ਹਰ ਜੀਉ ਵੀ ਪ੍ਰਵਾਹ ਹੈ। ਇਹ ਭਾਈ ਉਹ ਵਾਹਿਗੁਰੂ ਪਰਮੇਸ਼ਰ ਡਾਢਾ ਬੇਪਰਵਾਹ ਹੈ, ਵੀ ਜੇ ਮੈਂ ਉਸਦੇ ਪਿਆਰੇ ਨੂੰ, ਕਿਸੇ ਗੁਰੂ ਦੇ ਪਿਆਰੇ ਰੱਬ ਦੇ ਪਿਆਰੇ ਨੂੰ ਕੁਛ ਆਖ ਦਿੱਤਾ, ਕਿਧਰੇ ਵਾਹਿਗੁਰੂ ਪਰਮੇਸ਼ਰ ਮੈਨੂੰ ਹੀ ਨਾ ਮਾਰ ਦੇਵੇ। ਕਿਉਂ? ਉਸ ਜਮਦੂਤ ਦੇ ਮਨ ਦੇ ਵਿਚ ਹਮੇਸ਼ਾ ਲਈ ਡਰ ਪੈ ਬਣਿਆ ਰਹਿੰਦਾ ਹੈ।
ਸ਼ਬਦ ਸੁਣੇ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜੀਉ ਵੀ ਪ੍ਰਵਾਹ। ਹਰ ਜੀਉ ਕੀ ਹੈ ਸਭ ਸਰਕਾਰਾਂ, ਇਹੋ ਜਮ ਕਿਆ ਕਰੇ ਵਿਚਾਰਾ।
ਇਸੇ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਇਹ ਇਸ ਵਾਹਿਗੁਰੂ ਪਰਮੇਸ਼ਰ ਜੀ ਹੀ ਸਾਰੀ ਸਰਕਾਰਾਂ ਦਾ ਅਰਥ ਵੀ ਇਹ ਰਿਗਤ ਹੈ। ਭਾਵ ਕਿ ਜਮਦੂਤ ਵੀ ਧਰਮਰਾਜ ਵੀ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੀ ਰਈਅਤ ਹੈ। ਪਰਮੇਸ਼ਰ ਇਹਨਾਂ ਦਾ ਮਾਲਕ ਹੈ, ਹਰ ਯੁਗੀ ਹੈ, ਸਭ ਸਰਕਾਰਾਂ। ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਹੀ ਸਾਰੀ ਇਹ ਸਰਕਾਰਾਂ ਦਾ ਅਰਥ ਦੀ ਰਈਅਤ ਹੈ। ਇਹੋ ਜਮ ਕਿਆ ਕਰੇ ਵਿਚਾਰਾ, ਕਿ ਜਿਹੜਾ ਜਮ ਹੈ ਇਹ ਵੀ ਵਾਹਿਗੁਰੂ ਦੇ ਹੁਕਮ ਦੇ ਵਿਚ ਵਰਤਦਾ, ਤੇ ਇਹ ਆਪਣੇ ਆਪ ਵਿਚਾਰਾ ਕੀ ਕਰ ਸਕਦਾ? ਕੁਝ ਨਹੀਂ ਕਰ ਸਕਦਾ। ਇਹਦਾ ਮਤਲਬ ਇਹ ਹੈ ਸਾਨੂੰ ਐਵੇਂ ਜਮ ਤੋਂ ਡਰਨਾ ਨਹੀਂ ਚਾਹੀਦਾ। ਹਾਂ, ਗੁਰੂ ਨਾਲ ਪਿਆਰ ਕਰੋ, ਬਾਣੀ ਪੜੋ, ਨਾਮ ਜਪੋ। ਜਿਹੜਾ ਆਦਮੀ ਨਾਮ ਬਾਣੀ ਦੇ ਨਾਲ ਜੁੜ ਜਾਂਦਾ ਹੈ, ਉਹਦੇ ਨੇੜੇ ਜਮਦੂਤ ਨਹੀਂ ਆ ਸਕਦਾ।
ਹੁਕਮੇ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਜਮ ਹੈ ਨਾ, ਇਹ ਵੀ ਹੁਕਮੀ ਬੰਦਾ ਹੈ। ਭਾਵ ਵਾਹਿਗੁਰੂ ਦੀ ਆਗਿਆ ਵਿਚ ਰਹਿ ਕੇ ਸੇਵਾ ਕਰਨ ਵਾਲਾ ਉਹਦਾ ਇੱਕ ਦਾਸ ਹੈ। ਹੁਕਮ ਕਮਾਵੇ, ਜੋ ਵਾਹਿਗੁਰੂ ਦਾ ਹੁਕਮ ਹੁੰਦਾ ਉਹੀ ਇਹ ਕੰਮ ਕਰਦਾ। ਹੁਕਮੇ ਕੱਢਦਾ ਸਾਹਾ ਹੈ, ਹਜ਼ੂਰ ਕਹਿੰਦੇ ਵਾਹਿਗੁਰੂ ਦੇ ਹੁਕਮ ਦੇ ਵਿਚ ਆ ਕੇ ਜਮਦੂਤ ਸਾਹ ਕੱਢਦਾ, ਭਾਵ ਜੀਵ ਨੂੰ ਮਾਰਦਾ, ਉਹਦੀ ਜਾਨ ਕੱਢਦਾ। ਤੇ ਜੇ ਵਾਹਿਗੁਰੂ ਦਾ ਹੁਕਮ ਨਾ ਹੋਵੇ ਤੇ ਜਮਦੂਤ ਉਸਦੇ ਨੇੜੇ ਵੀ ਨਹੀਂ ਢੁੱਕ ਸਕਦਾ।
ਗੁਰਮੁਖ ਸਾਚਾ ਕੀਆ ਅਕਾਰਾ, ਗੁਰਮੁਖ ਪਸਰਿਆ ਸਭ ਪਾਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਇਸ ਗੱਲ ਨੂੰ ਸਮਝ ਲੈਂਦਾ ਹੈ, ਸਾਚਾ ਕੀਆ ਅਕਾਰਾ, ਕਿ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਕੀਆ ਅਕਾਰਾ, ਕਿ ਇਹ ਸਾਰਾ ਨਾਮ ਰੂਪ ਪ੍ਰਪੰਚ ਸਿਰਜਿਆ ਹੈ। ਜਪਜੀ ਸਾਹਿਬ ਬਾਣੀ ਵਿਚ ਸਤਿਗੁਰੂ ਨੇ ਫਰਮਾਇਆ ਹੈ ਨਾ, ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਹੁਕਮ ਦੇ ਵਿਚ ਹੀ ਸਾਰੇ ਰੰਗ ਰੂਪ ਘੜੇ ਜਾਂਦੇ ਨੇ। ਗੁਰਮੁਖ ਇਸ ਗੱਲ ਨੂੰ ਸਮਝਦਾ ਕਿ ਉਹ ਸੱਚੇ ਵਾਹਿਗੁਰੂ ਨੇ ਸੰਸਾਰ ਦਾ ਇਹ ਸਾਰਾ ਆਕਾਰ ਰੰਗ ਰੂਪ ਘੜਿਆ ਹੈ। ਗੁਰਮੁਖ ਪਸਿਆ ਸਭ ਪਾਸਾਰਾ, ਗੁਰਮੁਖ ਇਹ ਵੀ ਸਮਝ ਲੈਂਦਾ ਹੈ ਵੀ ਸਾਰੇ ਸੰਸਾਰ ਦੇ ਵਿਚ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਪਸਾਰਾ ਪਸਰਿਆ ਹੋਇਆ ਹੈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ। ਜਿਤਨਾ ਵੀ ਸੰਸਾਰ ਹੈ ਜੜ ਚੇਤਨ, ਸਾਰੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਜੋਤ ਵਸ ਰਹੀ ਹੈ, ਇਹ ਵੀ ਗੁਰਮੁਖ ਸਮਝ ਲੈਂਦਾ ਹੈ।
ਗੁਰਮੁਖ ਹੋਵੇ ਸੋ ਸੱਚ ਬੂਝੈ, ਸ਼ਬਦ ਸੱਚਾ ਸੁਖ ਤਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜਾ ਗੁਰਮੁਖ ਬਣ ਜਾਂਦਾ ਹੈ ਜੋ ਸੱਚ ਬੁੱਝਦਾ ਉਹ ਸੱਚ ਰੂਪ ਵਾਹਿਗੁਰੂ ਪਰਮੇਸ਼ਰ ਨੂੰ ਵੀ ਸਮਝ ਲਈ ਕਿ ਪਰਮੇਸ਼ਰ ਇੱਕ ਬੁਝਾਰਤ ਹੈ, ਇੱਕ ਰਹੱਸ ਹੈ, ਉਹਨੂੰ ਸਮਝਣਾ ਔਖਾ ਹੈ। ਪਰ ਜਿਹੜਾ ਗੁਰੂ ਦਾ ਆਗਿਆਕਾਰੀ ਸੇਵਕ ਬਣ ਜਾਂਦਾ ਹੈ, ਸੋ ਸੱਚ ਬੁੱਝੈ, ਉਹ ਸੱਚ ਦੇ ਰਹੱਸ ਨੂੰ ਸਮਝ ਲੈਂਦਾ ਹੈ, ਉਸ ਰੱਬੀ ਰਹੱਸ ਨੂੰ ਅਨੁਭਵ ਕਰ ਲੈਂਦਾ ਹੈ। ਸ਼ਬਦ ਸੱਚਾ ਸੁਖ ਤਾਹਾਂ ਹੈ, ਹਜ਼ੂਰ ਕਹਿੰਦੇ ਭਾਈ ਸੱਚੇ ਸ਼ਬਦ ਦੁਆਰਾ ਉਸਨੂੰ ਹਮੇਸ਼ਾ ਲਈ ਸੁਖ ਦਾ ਅਰਥ ਵੀ ਆਤਮਕ ਸੁਖ, ਬ੍ਰਹਮ ਸੁਖ ਪ੍ਰਾਪਤ ਹੋ ਜਾਂਦਾ ਹੈ।
ਗੁਰਮੁਖ ਜਾਤਾ ਕਰਮ ਵਿਧਾਤਾ ਜੋ ਚਾਰੀ ਗੁਰ ਸ਼ਬਦ ਪਛਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਬੰਧਨੀ ਉਸ ਗੁਰਮੁਖ ਵਿਅਕਤੀ ਨੇ ਕਰਮ ਵਿਧਾਤਾ ਜੋ ਕਰਮ ਫਲ ਪ੍ਰਦਾਤਾ ਹੈ, ਕਰਮ ਵਿਧਾਤਾ ਦਾ ਅਰਥ ਵੀ ਜੋ ਜੋ ਕਰਮ ਕਰਦੇ ਨੇ ਉਹਨਾਂ ਅਨੁਸਾਰ ਜੋ ਸਾਰਿਆਂ ਨੂੰ ਫਲ ਦਿੰਦਾ ਉਹਨੂੰ ਕਰਮ ਵਿਧਾਤਾ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਗੁਰਮੁਖਾਂ ਨੇ ਉਸ ਕਰਮ ਵਿਧਾਤਾ ਜੋ ਜੀਵਾਂ ਨੂੰ ਕਰਮਾਂ ਅਨੁਸਾਰ ਭਿੰਨ ਭਿੰਨ ਫਲ ਦੇਣ ਵਾਲਾ ਦਾਤਾ ਹੈ, ਉਸਨੂੰ ਜਾਤਾ ਦਾ ਅਰਥ ਵੀ ਜਾਣ ਲਿਆ, ਜਾਣ ਲੈਣਾ ਭਾਵ ਉਸਨੂੰ ਅਨੁਭਵ ਕਰ ਲੈਣਾ, ਉਹਦਾ ਗਿਆਨ ਉਹਦਾ ਬੋਧ ਹਾਸਲ ਕਰ ਲੈਣਾ। ਕਿਉਂ ਗੁਰਮੁਖਾਂ ਨੇ ਉਸ ਕਰਮ ਵਿਧਾਤਾ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ, ਯੁਗਤਾਰੇ ਗੁਰਸ਼ਬਦ ਪਛਾਤਾ, ਫਿਰ ਗੁਰੂ ਕੇ ਸ਼ਬਦ ਦੁਆਰਾ ਗੁਰੂ ਗੁਰਬਾਣੀ ਦੀ ਵਿਚਾਰ ਦੁਆਰਾ ਉਹਨਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਚਾਰੇ ਯੁਗਾਂ ਵਿਚ ਵਸਦਾ ਹੋਇਆ ਪਛਾਣ ਲਿਆ। ਭਾਵ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਸਾਰੇ ਯੁਗਾਂ ਦੇ ਅੰਦਰ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਵਰਤ ਰਿਹਾ ਹੈ। ਜਿਵੇਂ ਕੋਈ ਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਹੁਤ ਸੁੰਦਰ ਉਦਾਹਰਣ ਦਿੱਤੇ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼। ਜਿਵੇਂ ਰੁੱਤਾਂ ਅਨੇਕਾਂ ਨੇ, ਮੌਸਮ ਬਦਲਦੇ ਰਹਿੰਦੇ ਨੇ, ਪਰ ਸਾਰੇ ਮੌਸਮਾਂ ਦੇ ਵਿਚ ਸਾਰੀਆਂ ਰੁੱਤਾਂ ਦੇ ਵੀ ਸੂਰਜ ਇੱਕ ਰਹਿੰਦੇ। ਇਸੇ ਤਰ੍ਹਾਂ ਜਪਜੀ ਸਾਹਿਬ ਬਾਣੀ ਵਿਚ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ, ਆਦੇਸ਼ ਦਿਸ਼ਾ ਆਦੇਸ਼ ਆਦਿ ਅਨਿਲ ਅਨਾਦਿ ਅਨਾਹਤ ਯੁਗ ਯੁਗ ਇੱਕ ਹੋਵੇ। ਯੁਗ ਬਦਲ ਜਾਂਦੇ ਨੇ, ਰੁੱਤਾਂ ਬਦਲ ਜਾਂਦੀਆਂ ਨੇ, ਮੌਸਮ ਬਦਲ ਜਾਂਦੇ ਨੇ, ਪਰ ਵਾਹਿਗੁਰੂ ਸੂਰਜ ਵਾਂਗ ਇੱਕ ਹੀ ਰਹਿੰਦਾ ਹੈ। ਕਿਉਂ ਗੁਰੂ ਸ਼ਬਦ ਦੁਆਰਾ ਚਾਰੇ ਯੁਗਾਂ ਦੇ ਵਿਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਰਤਦਾ ਗੁਰਮੁਖਾਂ ਨੇ ਪਛਾਣ ਲਿਆ ਹੈ।
ਗੁਰਮੁਖ ਮਰੈ ਨਾ ਜਨਮੈ ਗੁਰਮੁਖ, ਗੁਰਮੁਖ ਸ਼ਬਦ ਸਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਨੂੰ ਐਸੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਨਾ ਕਦੀ ਉਹ ਮੁੜ ਕੇ ਜੰਮਦਾ ਹੈ, ਨਾ ਹੀ ਕਦੀ ਮਰਦਾ ਹੈ। ਭਾਵ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਕਿਵੇਂ? ਗੁਰਮੁਖ ਸ਼ਬਦ ਸਮਾਹਾ। ਇਹ ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਜਿਉਂਦੇ ਜੀ ਵੀ, ਸ਼ਬਦ ਦਾ ਅਰਥ ਹੈ ਪਰਮੇਸ਼ਰ ਬ੍ਰਹਮ, ਉਹ ਜਿਉਂਦੇ ਜੀ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਵਿਚ ਲੀਨ ਹੋਇਆ ਰਹਿੰਦਾ। ਮਹਾਂਪੁਰਖ ਦੱਸਦੇ ਸਨ ਜਿਹੜੇ ਜੀਵਨ ਮੁਕਤ ਮਹਾਂਪੁਰਖ ਨੇ ਉਹਨਾਂ ਦੀ ਅਵਸਥਾ ਇਉਂ ਹੁੰਦੀ ਹੈ ਵੀ ਜਿਵੇਂ ਆਪਾਂ ਕਿਸੇ ਘੜੇ ਵਿਚ ਪਾਣੀ ਪਾ ਕੇ ਤੇ ਉਹਨੂੰ ਸਮੁੰਦਰ ਵਿਚ ਰੱਖ ਦੇ, ਫਿਰ ਉਹ ਘੜੇ ਦਾ ਪਾਣੀ ਤੇ ਸਮੁੰਦਰ ਦਾ ਪਾਣੀ ਦੋਵੇਂ ਹੀ ਓਤ ਪੋਤ ਹੋ ਜਾਂਦੇ, ਪਰ ਘੜੇ ਦਾ ਆਕਾਰ ਵੱਖਰਾ ਦਿਖਾਈ ਦਿੰਦਾ ਪਰ ਪਾਣੀ ਵਿਚ ਕੋਈ ਫਰਕ ਨਹੀਂ ਕਿ ਘੜਾ ਸਮੁੰਦਰ ਵਿਚ ਰੱਖਿਆ ਹੋਇਆ। ਸਮੁੰਦਰ ਤੇ ਘੜੇ ਦੇ ਪਾਣੀ ਵਿਚ ਫਰਕ ਕੋਈ ਨਹੀਂ ਰਹਿੰਦਾ, ਪਰ ਹਾਂ ਉਹ ਘੜੇ ਦਾ ਆਕਾਰ ਜ਼ਰੂਰ ਦਿਖਾਈ ਦੇ। ਕਿਉਂ? ਗੁਰਮੁਖ ਜਿਉਂਦੇ ਜੀਵ ਵੀ ਵਾਹਿਗੁਰੂ ਵਿਚ ਆਭੇਦ ਹੁੰਦੇ ਨੇ ਤੇ ਜਦੋਂ ਉਹ ਸਰੀਰ ਤਿਆਗਦੇ ਨੇ ਗੁਰਮੁਖ ਸ਼ਬਦ ਸਮਾਹਾ ਹੈ, ਫਿਰ ਪੂਰਨ ਤੌਰ ਤੇ ਵਾਹਿਗੁਰੂ ਵਿਚ ਉਹ ਲੀਨ ਹੋ ਜਾਂਦੇ ਹਨ।
ਗੁਰਮੁਖ ਨਾਮ ਸ਼ਬਦ ਸਾਲਾ ਹੈ, ਅਗਮ ਗੋਚਰ ਵੇ ਪ੍ਰਵਾਹੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਨਾਮ ਸ਼ਬਦ ਸਾਲਾ ਹੈ, ਉਹ ਭਾਈ ਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤਸਲਾਹ ਕਰਦੇ ਹਨ ਤੇ ਹਮੇਸ਼ਾ ਲਈ ਨਾਮ ਦੇ ਵਿਚ ਜੁੜੇ ਰਹਿੰਦੇ। ਭਾਵ ਉਹਨਾਂ ਦੀ ਰਸਨਾ ਤੇ ਜਾਂ ਤੇ ਸਤਿਗੁਰੂ ਦੀ ਬਾਣੀ ਜਾਂ ਪਰਮੇਸ਼ਰ ਦਾ ਨਾਮ ਹੁੰਦਾ। ਅਗਮ ਅਗੋਚਰ ਵੀ ਪਰਵਾਹੇ, ਤੇ ਉਹ ਮਨ ਦੀ ਦਮਤਾ ਤੋਂ ਪਰੇ ਤੇ ਇੰਦਰੀਆਂ ਦੇ ਵੀ ਜੋ ਆਵਿਸ਼ੇ ਤੇ ਡਾਢਾ ਬੇਪਰਵਾਹ ਵਾਹਿਗੁਰੂ ਪਰਮੇਸ਼ਰ ਹੈ, ਹਮੇਸ਼ਾ ਉਹਦੇ ਨਾਲ ਜੁੜੇ ਰਹਿੰਦੇ ਹਨ।
ਏਕ ਨਾਮ ਜੁਗ ਚਾਰ ਉਧਾਰੇ, ਸਭ ਦੇ ਨਾਮ ਵਿਸਾਰੇ।
ਗੁਰਮੁਖਾਂ ਦਾ ਇਹ ਨਿਸ਼ਚਾ ਹੈ
ਏਕ ਨਾਮ ਜੁਗ ਚਾਰੋ ਉਧਾਰੇ, ਇੱਕ ਨਾਮ ਦੇ ਨਾਲ ਹੀ ਵਾਹਿਗੁਰੂ ਚਾਰੇ ਜੁਗਾਂ ਦੇ ਜੀਵਾਂ ਦਾ ਉਧਾਰ ਕਰ ਗਏ। ਭਾਵ ਜਿੰਨੇ ਵੀ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਜਿੰਨੇ ਵੀ ਜੀਵ ਹੋਏ ਨੇ, ਵਾਹਿਗੁਰੂ ਨੇ ਨਾਮ ਦੁਆਰਾ ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕੀਤਾ। ਸ਼ਬਦ ਦੇ ਨਾਮ ਵਿਸਾਹਾ ਹੈ ਭਾਈ, ਗੁਰੂ ਕੇ ਸ਼ਬਦ ਦੁਆਰਾ ਉਹ ਗੁਰਮੁਖ ਨਾਮ ਨੂੰ ਹੀ ਵਿਸਾਹਾ ਦਾ ਅਰਥ ਹੈ, ਉਹ ਨਾਮ ਨੂੰ ਹੀ ਵਿਹਾਜਦੇ। ਜਿਵੇਂ ਕੋਈ ਵਪਾਰੀ ਆਦਮੀ ਸੌਦਾ ਖਰੀਦਦਾ ਹੈ ਨਾ, ਉਹ ਸ਼ਬਦ ਦੇ ਨਾਮ ਵਿਸਾਹਾ ਹੈ ਕਿ ਉਹਨਾਂ ਗੁਰਮੁਖਾਂ ਨੇ ਨਾਮ ਬਾਣੀ ਦੀ ਕਮਾਈ ਕਰਕੇ ਅੱਗੇ ਨਾਮ ਦਾ ਹੀ ਅੱਗੇ ਸੌਦਾ ਖਰੀਦਣਾ ਕੀਤਾ ਹੈ।
ਗੁਰਮੁਖ ਸ਼ਾਂਤ ਸਦਾ ਸੁਖ ਪਾਏ, ਗੁਰਮੁਖ ਦਾ ਨਾਮ ਵਸਾਏ।
ਗੁਰਮੁਖਾਂ ਦੀ ਅਵਸਥਾ ਹੈ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਹਮੇਸ਼ਾ ਲਈ ਆਤਮਕ ਸ਼ਾਂਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਨਾਲ ਸਦੈਵੀ ਸੁਖ ਆਤਮਕ ਸੁਖ ਵੀ ਪ੍ਰਾਪਤ ਕਰ ਲੈਂਦਾ। ਗੁਰਮੁਖ ਹਿਰਦੇ ਨਾਮ ਵਸਾਏ ਕਿਉਂ? ਉਹ ਗੁਰਮੁਖ ਵਿਅਕਤੀ ਆਪਣੇ ਹਿਰਦੇ ਵਿਚ ਹਮੇਸ਼ਾ ਲਈ ਨਾਮ ਨੂੰ ਵਸਾ ਲੈਂਦੇ। ਜਿਹਦੇ ਹਿਰਦੇ ਵਿਚ ਨਾਮ ਵਸ ਜਾਂਦਾ ਉਹਨੂੰ ਆਤਮਕ ਸ਼ਾਂਤੀ ਆਤਮਕ ਸੁਖ ਵੀ ਪ੍ਰਾਪਤ ਹੋ ਜਾਂਦਾ ਹੈ।
ਗੁਰਮੁਖ ਹੋਵੇ ਸੋ ਨਾਮ ਬੂਝੈ, ਕਾਟੇ ਗੁਰਮਤ ਸਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜਾ ਗੁਰਮੁਖ ਬਣ ਜਾਂਦਾ ਹੈ ਸੋ ਨਾਮ ਬੂਝੈ, ਉਹ ਭਾਈ ਉਸ ਨਾਮ ਦੀ ਕਦਰੋ ਕੀਮਤ ਉਹ ਵੀ ਸਮਝ ਲੈਂਦਾ ਹੈ ਕਿ ਨਾਮ ਦੀ ਮਹਿਮਾ ਬਹੁਤ ਮਹਾਨ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਦੀਪੀ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਇੱਕ ਬੇਸ਼ਕੀਮਤੀ ਹੀਰਾ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰਮੁਖ ਬਣ ਜਾਂਦਾ ਉਹ ਨਾਮ ਦੀ ਅਸਲੀ ਕਦਰੋ ਕੀਮਤ ਸਮਝਦਾ। ਕਾਟੇ ਗੁਰਮਤ ਪਾਹਾ ਹੈ ਹੇ ਭਾਈ, ਫਿਰ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਜਿਹੜਾ ਗੁਰਮਤ ਦਾ ਖੋਟੀ ਮਤ ਦਾ ਫਾਹਾ ਪਿਆ ਹੋਇਆ ਸਾਡੇ ਗੱਲ ਦੇ ਵਿਚ ਉਹਨੂੰ ਕੱਟ ਦਿੰਦੇ, ਕਿਉਂਕਿ ਖੋਟੀ ਮਤਾਂ ਨੂੰ ਖੋਟੇ ਪਾਸੇ ਲਾਉਂਦੇ। ਜੋ ਅਸੀਂ ਕੰਮ ਨਹੀਂ ਕਰਨੇ ਉਹਨਾਂ ਨੂੰ ਕਰਵਾਉਂਦੀ ਹੈ। ਇਸੇ ਲਈ ਜਿਹੜਾ ਗੁਰਮੁਖ ਵਿਅਕਤੀ ਨੇ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਖੋਟੀ ਮਤ ਦਾ ਫਾਹਾ ਕੱਟ ਦਿੰਦੇ ਹਨ।
ਗੁਰਮੁਖ ਉਪਜੈ ਸਾਜ ਸਮਾਵੈ, ਨਾ ਮਰ ਜਮੈ ਨਾ ਜੂਨੀ ਪਾਵੈ।
ਲੋ ਹਜ਼ੂਰ ਕਹਿੰਦੇ ਨੇ ਜਦੋਂ ਕੋਈ ਗੁਰਮੁਖ ਵਿਅਕਤੀ ਪੈਦਾ ਹੁੰਦਾ ਹੈ ਫਿਰ ਉਹ ਮਰਦਾ ਵੀ ਹੈ? ਹਜ਼ੂਰ ਕਹਿੰਦੇ ਨਹੀਂ, ਗੁਰਮੁਖ ਉਪਜੈ, ਗੁਰਮੁਖ ਪੈਦਾ ਤੇ ਹੁੰਦਾ ਪਰ ਉਹ ਮਰਦਾ ਨਹੀਂ। ਕਿਉਂ? ਸਾਚ ਸਮਾਵੈ, ਉਹ ਤੇ ਸੱਚ ਰੂਪ ਵਾਹਿਗੁਰੂ ਵਿਚ ਲੀਨ ਹੋ ਜਾਂਦੇ। ਗੁਰਮੁਖਾਂ ਦੀ ਅਵਸਥਾ ਇਹ ਹੁੰਦੀ ਹੈ। ਸੰਤ ਗੁਰੂ ਨਾਨਕ ਦੇਵ ਮਹਾਰਾਜ ਜਪੁਜਾ ਬਾਣੀ ਵਿਚ ਦ੍ਰਿਸ਼ਟਾਂਤ ਦਿੱਤਾ ਹੈ, ਸਾ ਲਾਹੀ ਸਾ ਲਾਹੇ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹਿ ਸਮੁੰਦਰ ਨਾ ਜਾਣੇ। ਨਦੀਆਂ ਤੇ ਵਾਹ ਨਾਲੇ ਸਮੁੰਦਰ ਵਿਚ ਜਾ ਕੇ ਰਲਦੇ ਤੇ ਫਿਰ ਉਹਨਾਂ ਦਾ ਕੋਈ ਵੱਖਰਾ ਰੰਗ ਰੂਪ ਨਹੀਂ ਜਾਣਿਆ ਜਾਂਦਾ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੀ ਸਿਫਤ ਕਰਨ ਵਾਲੇ ਮਹਾਂਪੁਰਖ ਦੇ ਨੇ, ਗੁਰਮੁਖ ਉਪਜੇ ਕੁਆਰੀ ਜਨਮ ਤਾਂ ਜ਼ਰੂਰ ਲੈਂਦੇ ਨੇ ਪਰ ਮੁੜ ਕੇ ਉਹ ਮਰਦੇ ਨੇ, ਕਿਉਂਕਿ ਮਰਨ ਹਾਰੇ ਜੀਰਾ ਨਹੀਂ। ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੋ ਜਾਂਦਾ ਕਿ ਇਹ ਜਿਹੜਾ ਜੀਵ ਆਤਮਾ ਹੈ ਉਹ ਮਰਨ ਵਾਲੀ ਚੀਜ਼ ਨਹੀਂ ਹੈ, ਰੂਹ ਕਦੀ ਮਰਦੀ ਨਹੀਂ ਹੈ। ਇਸੇ ਲਈ ਸਾਚ ਸਮਾਗ ਹੈ, ਉਹ ਗੁਰਮੁਖ ਸੱਚ ਰੂਪ ਵਾਹਿਗੁਰੂ ਵਿਚ ਜਾ ਕੇ ਲੀਨ ਹੋ ਜਾਂਦੇ। ਗੁਰਮੁਖ ਪੈਦਾ ਤੇ ਹੁੰਦਾ, ਇੱਕ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰ ਸਮਾਇਆ। ਉਹ ਇੱਕ ਵਾਰੀ ਪੈਦਾ ਹੁੰਦਾ ਤੇ ਫਿਰ ਵਾਹਿਗੁਰੂ ਪਰਮੇਸ਼ਰ ਵਿਚ ਜਾ ਕੇ ਲੀਨ ਹੋ ਜਾਂਦਾ, ਨਾ ਮਰ ਜੰਮੈ ਨਾ ਜੂਨੀ ਪਾਵੇ। ਉਸ ਤੋਂ ਬਾਅਦ ਫਿਰ ਉਹ ਕਦੀ ਨਾ ਮਰਦਾ ਹੈ ਨਾ ਜੰਮਦਾ ਹੈ, ਨਾ ਹੀ ਕਦੇ ਉਹ ਜੂਨਾਂ ਦੇ ਵਿਚ ਜਾ ਕੇ ਨਹੀਂ। ਇਹ ਗੁਰਮੁਖ ਦੀ ਅਵਸਥਾ ਹੈ, ਉਹ ਹਮੇਸ਼ਾ ਲਈ ਸੱਚ ਵਿਚ ਲੀਨ ਹੋਇਆ ਰਹਿੰਦਾ। ਇਹਨਾਂ ਮਹਾਂਪੁਰਖਾਂ ਦੀ ਆਪਾਂ 26 ਤਰੀਕ ਨੂੰ ਬਰਸੀ ਮਨਾ ਰਹੇ ਹਾਂ, ਉਹਨਾਂ ਮਹਾਂਪੁਰਖਾਂ ਤੇ ਵੀ ਇਹੀ ਬਖਸ਼ਿਸ਼। ਔਰ ਉਹ ਇੱਕ ਵਾਰ ਆਖਦੇ ਸਨ ਵੀ ਸਾਨੂੰ ਕਲਗੀਧਰ ਪਾਤਸ਼ਾਹ ਦਾ ਹੁਕਮ ਸੀ, ਸਾਡੇ ਮਨ ਦੇ ਵਿਚ ਇੱਕ ਪੁਰਨਾ ਹੋ। ਉਹ ਪੁਰਨਾ ਕੀ ਸੀ? ਭਈ ਅਸੀਂ ਪਰਉਪਕਾਰ ਕਰਨਾ, ਪ੍ਰਚਾਰ ਕਰਨਾ, ਆਹੀ ਪੁਰਨਾ ਸਾਨੂੰ ਸੰਸਾਰ ਦੇ ਵਿਚ ਲੈ ਕੇ ਆਇਆ ਹੈ, ਵਰਨਾ ਅਸੀਂ ਸੰਸਾਰ ਵਿਚ ਆਉਣਾ ਨਹੀਂ। ਤੇ ਨਾਲ ਹੀ ਮਹਾਂਪੁਰਖ ਇਹ ਵੀ ਆਖਦੇ ਸਨ, ਹੁਣ ਇੱਕੋ ਵਾਰੀ ਆਏ ਆ, ਹੁਣ ਦੁਬਾਰਾ ਮੁੜ ਕੇ ਆਉਣ ਦੀ ਲੋੜ ਵੀ ਕੋਈ। ਗੁਰਮੁਖ ਉਪਜੈ ਸਾਜ ਸਮਾਗ, ਗੁਰਮੁਖ ਇੱਕ ਵਾਰੀ ਜਨਮ ਤੇ ਲੈਂਦਾ ਹੈ ਪਰ ਮੁੜ ਕੇ ਦੁਬਾਰਾ ਉਹ ਸੱਚ ਵਿਚ ਲੀਨ ਹੋ ਜਾਂਦਾ। ਉਸ ਤੋਂ ਬਾਅਦ ਨਾ ਫਿਰ ਉਹ ਕਦੀ ਜੰਮਦਾ ਹੈ ਨਾ ਮਰਦਾ ਹੈ,
ਤੇ ਨਾ ਹੀ ਕਦੇ ਦੁਨੀਆ ਵਿਚ ਪੈਂਦਾ ਹੈ।
ਗੁਰਮੁਖ ਸਦਾ ਰਹਿ ਰੰਗ ਰਾਤੀ ਅਣਦਿਨ ਲੈਂਦੀ ਲਾਹੇ।
ਉਹ ਜਿਹੜੇ ਗੁਰਮੁਖ ਵਿਅਕਤੀ ਹਨ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੇ ਬਾਣੀ ਦੇ ਭਗਤੀ ਦੇ ਰੰਗ ਵਿਚ ਰਹਿੰਦੇ ਹਨ, ਅਣਦਿਨ ਲੈਂਦੇ ਲਾਹੇ। ਭਾਈ ਉਹ ਦਿਨ ਰਾਤ ਸੇਵਾ ਤੇ ਸਿਮਰਨ ਦਾ ਲਾਹਾ ਵੀ ਲੈਂਦੇ ਰਹਿੰਦੇ। ਇਹਦਾ ਮਤਲਬ ਇਹ ਹੈ ਗੁਰਮੁਖ ਸੰਸਾਰ ਵਿਚ ਆ ਕੇ ਨਾਮ ਦਾ ਵਣਜ ਕਰਦੇ। ਉਸਤੁਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਗੁਰਮੁਖ ਸੱਚਾ ਵਪਾਰ ਕਰਦੇ, ਆਪ ਜਪੈ ਅਵਰਹਿ ਨਾਮ ਜਪਾਵੈ। ਇਹ ਸੱਚਾ ਵਪਾਰ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਇਹ ਸੱਚਾ ਵਪਾਰ ਗੁਰਮੁਖ ਕਰਦੇ ਹਨ।
ਗੁਰਮੁਖ ਸਤਿਗੁਰ ਪੂਰਾ ਸ਼ਬਦ ਸੁਣਾਏ, ਅੰਦਰ ਪਾਵਤ ਕਰਹੁ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਭਗਤ ਸੁਣੇ ਹੈ ਦਰਬਾਰੇ ਸੱਚੀ ਬਾਣੀ ਸ਼ਬਦ ਸਵਾਰੀ। ਜਿਹੜੇ ਗੁਰਮੁਖ ਵਿਅਕਤੀ ਹਨ ਉਹ ਵਾਹਿਗੁਰੂ ਦੀ ਭਗਤੀ ਕਰਦੇ ਨੇ, ਇਸ ਲਈ ਉਹਨਾਂ ਨੂੰ ਕਈ ਲੋਕ ਪ੍ਰੇਮ ਦੇ ਨਾਲ ਭਗਤ ਜੀ ਵੀ ਕਹਿਣ ਲੱਗ ਜਾਂਦੇ। ਗੁਰਮੁਖ ਭਗਤ ਸੁਣੇ ਦਰਬਾਰੇ। ਜਿਹੜੇ ਗੁਰਮੁਖ ਭਗਤ, ਗੁਰਮੁਖ ਭਗਤ ਉਹ ਹੁੰਦੇ ਨੇ ਜਿਹੜੇ ਗੁਰੂ ਦੀ ਆਗਿਆ ਵਿਚ ਰਹਿ ਕੇ, ਗੁਰੂ ਦੀ ਮਰਜ਼ਾਦਾ ਵਿਚ ਰਹਿ ਕੇ ਨਾਲੇ ਤਾਂ ਬਾਣੀ ਪੜ੍ਹਦੇ ਨੇ ਤੇ ਨਾਲ ਪਰਉਪਕਾਰ ਕਰਦੇ ਹਨ ਤੇ ਨਾਲ ਦੀ ਨਾਲ ਉਸ ਦਾ ਪ੍ਰਚਾਰ ਵੀ ਕਰਦੇ ਸੁਣਿਆ ਹੈ ਦਰਬਾਰੇ। ਫਿਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿਚ ਸੁਣਿਆ ਹੈ ਸ਼ੋਭਾ ਪ੍ਰਾਪਤ ਕਰਦੇ। ਕਿਉਂ? ਹਜ਼ੂਰ ਕਹਿੰਦੇ ਨੇ, ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ। ਉਹ ਜਿਹੜੇ ਗੁਰਮੁਖ ਪਿਆਰੇ ਨੇ ਜਦੋਂ ਦਰਗਾਹ ਵਿਚ ਵੀ ਜਾਂਦੇ ਨੇ, ਗੁਰਮੁਖ ਭਗਤ ਸੁਣਿਆ ਹੈ ਦਰਬਾਰੇ, ਉਹ ਸੱਚਖੰਡ ਦਰਬਾਰ ਦੇ ਵਿਚ ਵੀ ਸ਼ੋਭਾ ਪ੍ਰਾਪਤ ਕਰਦੇ ਨੇ ਸੱਚੀ ਬਾਣੀ ਸ਼ਬਦ ਸਵਾਰੇ। ਕਿਉਂਕਿ ਸੱਚੀ ਬਾਣੀ ਦੁਆਰਾ ਤੇ ਸ਼ਬਦ ਉਹਨਾਂ ਨੇ ਨਾਮ ਦੀ ਕਮਾਈ ਕਰਕੇ ਦੁਆਰੇ ਆਪਣੇ ਜੀਵਨ ਸਵਾਰ ਲਏ। ਜਿਨ੍ਹਾਂ ਨੇ ਸੱਚੀ ਬਾਣੀ ਦੁਆਰਾ, ਕਿਉਂਕਿ ਬਾਣੀ ਦੀ ਸਿੱਖਿਆ ਹੀ ਸਾਡੇ ਜੀਵਨ ਨੂੰ ਸਵਾਰ ਤੇ ਨਾਮ ਸਾਡੇ ਮਨ ਨੂੰ ਨਿਰਮਲ ਕਰ ਦੇ। ਸੱਚੀ ਬਾਣੀ ਸ਼ਬਦ ਸਵਾਰੇ, ਉਹ ਗੁਰਮੁਖ ਸੱਚੀ ਬਾਣੀ ਦੁਆਰਾ ਤੇ ਸ਼ਬਦ ਨਾਮ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ। ਇਸੇ ਲਈ ਗੁਰਮੁਖ ਭਗਤ ਸੁਣਿਆ ਹੈ ਦਰਬਾਰੇ। ਜਿਹੜੇ ਗੁਰਮੁਖ ਭਗਤ, ਗੁਰਮੁਖ ਭਗਤ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਤੇ ਗੁਰੂ ਦੀ ਆਗਿਆ ਵਿਚ ਰਹਿ ਕੇ ਭਗਤੀ ਕਰਦੇ ਨੇ। ਇਹ ਨਹੀਂ ਹੈ ਕਿ ਕਈ ਲੋਕ ਕਹਿੰਦੇ ਹੁਣ ਅਸੀਂ ਤੇ ਬੇਪਰਵਾਹ ਹੋ ਗਏ, ਸਾਨੂੰ ਤਾਂ ਹੁਣ ਕੋਈ ਮਰਜ਼ਾਦਾ ਰੱਖਣ ਦੀ ਲੋੜ ਹੀ ਕੋਈ ਨਹੀਂ, ਹੁਣ ਸਾਨੂੰ ਤੇ ਕੋਈ ਪੰਜ ਕਾਰ ਰੱਖਣ ਦੀ ਵੀ ਕੋਈ ਲੋੜ ਨਹੀਂ। ਕੋਈ ਇਹੋ ਜਿਹੇ ਵੀ ਸਾਧੂ ਨੇ, ਉਹ ਕਿਰਪਾਨ ਵੀ ਨਹੀਂ ਪਾਉਂਦੇ, ਕੋਈ ਹੋਰ ਕਕਾਰ ਵੀ ਨਹੀਂ ਧਾਰਨ ਕਰਦੇ, ਪਰ ਨਹੀਂ, ਜਿਹੜੇ ਗੁਰਮੁਖ ਭਗਤ, ਜਿਹੜੀ ਗੁਰੂ ਦੀ ਆਗਿਆ ਵਿਚ ਚੱਲਦੇ। ਕਲਕੱਤਾ ਪਾਤਸ਼ਾਹ ਦਾ ਆਪਣਾ ਹੁਕਮ ਹੈ ਵੀ ਇਹ ਜਿਹੜੇ ਬਾਣੀ ਤੇ ਬਾਣੀ ਦੀ ਰਹਿਤ ਹੈ ਨਾ, ਇਹ ਹਰ ਗੁਰਸਿੱਖ ਨੂੰ ਧਾਰਨ ਕਰਨੀ ਹੀ ਪਵੇਗੀ, ਚਾਹੇ ਉਹ ਕੋਈ ਛੋਟਾ ਹੈ ਚਾਹੇ ਵੱਡਾ ਹੈ, ਚਾਹੇ ਉਹ ਕੋਈ ਸੰਤ ਹੈ ਤੇ ਚਾਹੇ ਕੋਈ ਬ੍ਰਹਮ ਗਿਆਨੀ ਹੈ, ਚਾਹੇ ਕੋਈ ਮੁਰਸ਼ਦ ਹੈ ਤੇ ਚਾਹੇ ਕੋਈ ਵਿਦਿਆਰਥੀ ਹੈ, ਸ਼ਗਿਰਦ ਹੈ, ਸਭ ਨੂੰ ਇਹ ਮਰਜ਼ਾਦਾ ਤੇ ਅਪਣਾਉਣੀ ਪਵੇ। ਕਿਉਂ? ਗੁਰਮੁਖ ਭਗਤੀ ਹੈ ਜੋ ਗੁਰੂ ਦੀ ਆਗਿਆ ਵਿਚ ਰਹਿ ਕੇ ਭਗਤੀ ਕਰਨੀ, ਇਹਦੇ ਨਾਲ ਭਾਈ ਲੋਕ ਤੇ ਪ੍ਰਲੋਕ ਵਿਚ ਸੋਭਾ ਤੇ ਸਤਿਕਾਰ ਪ੍ਰਾਪਤ ਹੁੰਦਾ ਹੈ।
ਅਨਦਿਨ ਗੁਣ ਗਾਵੈ ਦਿਨ ਰਾਤੀ, ਸਹਿਜ ਸੇਤੀ ਕਰ ਜਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨਦਿਨ ਗੁਣ ਗਾਵੈ ਦਿਨ ਰਾਤੀ। ਜਿਹੜਾ ਗੁਰਮੁਖ ਵਿਅਕਤੀ ਹੈ ਉਹ ਦਿਨ ਰਾਤ, ਅਨਦਿਨ ਦਾ ਅਰਥ ਹੈ ਇੱਕ ਰਸ, ਕਿ ਹੁਣ ਅਨਦਿਨ ਵੀ ਤੇ ਦਿਨ ਰਾਤੀ ਦੋ ਵਾਰੀ ਸ਼ਬਦ ਆ ਗਏ ਨੇ। ਕੋ ਪੰਕ ਜੇ ਕੱਲਾ ਹੀ ਅਨਦਿਨ ਹੋਵੇ ਉਹਦਾ ਰਾਤ ਦਿਨ ਰਾਤ ਹੀ ਹੁੰਦਾ, ਪਰ ਹੁਣ ਦਿਨ ਰਾਤ ਸ਼ਬਦ ਵੱਖਰਾ ਆ ਗਿਆ। ਅੰਤਿਮ ਅਰਥ ਹੋ ਗਿਆ ਵੀ ਇੱਕ ਰਸ ਹਮੇਸ਼ਾ। ਅੰਤਿਮ ਗੁਣ ਗਾਵੈ ਦਿਨ ਰਾਤ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਦਿਨ ਰਾਤ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਸਹਿਜ ਸਥਿਤੀ ਕਰ ਜਾਹਾ ਹੈ, ਤੇ ਫਿਰ ਉਹ ਸੁਖ ਸ਼ਾਂਤੀ ਪੂਰਵਕ ਆਪਣੇ ਘਰ ਨੂੰ ਚਲਿਆ ਜਾਂਦਾ। ਘਰ ਕੀ ਹੈ? ਹਰਖ ਅਨੰਤ ਸੋਗ ਨਹੀਂ ਦੀਆ, ਸੋ ਘਰ ਗੁਰੂ ਨਾਨਕ ਉਹ ਹੈ ਸੱਚਖੰਡ ਦਰਬਾਰ। ਗੁਰਮੁਖ ਸੁਖ ਸ਼ਾਂਤੀ ਨਾਲ ਆਪਣੇ ਘਰ ਨੂੰ ਚਲਿਆ ਜਾਂਦਾ ਹੈ, ਭਾਵ ਰੱਬ ਦੇ ਦੇਸ਼, ਉਸ ਵਾਹਿਗੁਰੂ ਪਰਮੇਸ਼ਰ ਦੇ ਚਰਣਾ ਵਿਚ ਪਹੁੰਚ ਜਾਂਦਾ ਹੈ।
ਸਤਿਗੁਰ ਪੂਰਾ ਸਬਦ ਸੁਣਾਏ ਅੰਦਰ ਭਗਤ ਕਰੋ ਲਿਵ ਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰਾ ਸਤਿਗੁਰੂ ਸ਼ਬਦ ਸੁਣਾਏ, ਸਭ ਨੂੰ ਸਾਂਝਾ ਉਪਦੇਸ਼ ਸਰਵਣ ਕਰਵਾਉਂਦੇ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਗੁਰੂ ਸਰੂਪ ਹੋ ਗਏ, ਸਭ ਨੂੰ ਸਾਂਝਾ ਉਪਦੇਸ਼ ਆਖਦੇ ਨੇ ਅੰਤਨ ਭਗਤ ਕਰੋ ਲਿਵ ਲਾਏ। ਭਾਈ ਦਿਨ ਰਾਤ ਵਾਹਿਗੁਰੂ ਦੀ ਭਗਤੀ ਕਰੋ। ਭਗਤੀ ਨੌ ਪ੍ਰਕਾਰ ਦੀ ਧਰਮ ਗ੍ਰੰਥਾਂ ਵਿਚ ਲਿਖੀ ਮਿਲਦੀ। ਸਰਵਣ ਸਿਮਰਨ ਔ ਕੀਰਤਨ ਪਾਦ ਦੀਵ ਅਰਚਾਨ ਦਾਸਾ ਸਖਨ ਪੰਦਨਾ ਸਰਵਣ ਵੇਦਨ ਜਾਣ। ਬੈਠ ਕੇ ਬਾਣੀ ਕਥਾ ਕੀਰਤਨ ਨੂੰ ਸੁਣਨਾ ਇਹ ਵੀ ਭਗਤੀ। ਇਕਾਂਤ ਥਾਂ ਤੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਇਹ ਦੂਸਰੀ ਭਗਤੀ। ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਬੈਠ ਕੇ ਬਾਣੀ ਪੜ੍ਹਨੀ ਕੀਰਤਨ ਕਰਨਾ ਇਹ ਵੀ ਇਕ ਭਗਤੀ। ਗੁਰੂ ਦੇ ਚਰਨਾਂ ਦੀ ਸੇਵਾ ਕਰਨੀ ਜਾਂ ਸੰਗਤ ਨੂੰ ਗੁਰੂ ਦਾ ਰੂਪ ਜਾਣ ਕੇ ਚਰਨ ਧੋਣੇ ਇਹ ਵੀ ਇਕ ਭਗਤੀ। ਅਤੇ ਗੁਰੂ ਮਹਾਰਾਜ ਦੇ ਉੱਪਰ ਚੰਦਨ ਆਦਿਕ ਛਿੜਕਣਾ ਇਹ ਵੀ ਇਕ ਭਗਤੀ। ਦਸਾਂ ਭਾਵ ਧਾਰਨ ਕਰਕੇ ਹਮੇਸ਼ਾ ਲਈ ਸੇਵਾ ਕਰਨੀ ਇਹ ਵੀ ਇਕ ਭਗਤੀ। ਗੁਰੂ ਨੂੰ ਆਪਣਾ ਮਿੱਤਰ ਸਮਝ ਕੇ ਦਿਲ ਦੀਆਂ ਗੱਲਾਂ ਗੁਰੂ ਦੇ ਚਰਨਾਂ ਵਿਚ ਦੱਸਣੀਆਂ ਇਹ ਵੀ ਇਕ ਭਗਤੀ ਹੈ। ਗੁਰੂ ਨਾਲ ਗੁਰੂ ਨੂੰ ਮਿੱਤਰ ਸਮਝਣਾ, ਉਹਦੇ ਨਾਲ ਪਿਆਰ ਕਰਨਾ ਇਹ ਵੀ ਇਕ ਭਗਤੀ। ਗੁਰੂ ਦੇ ਚਰਨਾਂ ਤੇ ਬੰਦਨਾ ਦਾ ਅਰਥ ਹੈ ਦੰਡੌਤ ਕਰਨੀ, ਮੱਥਾ ਟੇਕਣਾ, ਜਿਵੇਂ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਵਿਚ ਜਾ ਕੇ ਸੀਸ ਚੁਕਾਉਂਦੇ ਹਾਂ ਇਹ ਵੀ ਇਕ ਭਗਤੀ। ਦਸਾ ਸਖਪਨ ਬੰਦਨਾ ਸਰਬਨ ਵੇਦਨ ਜਾਣ ਕੇ ਗੁਰੂ ਨੂੰ ਸਭ ਕੁਝ ਭੇਟ ਕਰ ਦੇ, ਤਾਨ ਮਾਨ ਤਾਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਭਾਈ, ਤਾਨ ਮਾਨ ਤਨ ਸਾਰਾ ਗੁਰੂ ਨੂੰ ਅਰਪਣ ਕਰ ਦੇਣਾ ਇਹ ਵੀ ਇਕ ਭਗਤੀ। ਇਸ ਤੋਂ ਅੱਗੇ ਇਕ ਪ੍ਰੇਮਾ ਭਗਤ, ਮੈਂ ਤੋਂ ਪਰੇ ਹੋ ਜਾਣਾ ਤੇ ਵਾਹਿਗੁਰੂ ਦੇ ਪੈ ਤੇ ਪਾਓ ਵਿਚ ਰਹਿਣਾ ਇਹ ਪ੍ਰੇਮਾ ਭਗਤ ਦਾ ਸਰੂਪ ਹੈ। ਇਕ ਪਰਾ ਭਗਤੀ ਵੀ ਹੁੰਦੀ ਦੇਹ ਤੋਂ ਪਰੇ ਹੋ ਕੇ ਵਾਹਿਗੁਰੂ ਦੀ ਭਗਤੀ ਕਰਨੀ। ਹਜ਼ੂਰ ਕਹਿੰਦੇ ਨੇ ਅੰਤਿਮ ਭਗਤ ਕਰੋ ਲਿਵ ਲਾਏ, ਵੀ ਪੂਰਾ ਗੁਰੂ ਸਾਨੂੰ ਇਹੀ ਉਪਦੇਸ਼ ਸਰਵਣ ਕਰਾਉਂਦਾ ਹੈ ਭਾਈ ਦਿਨ ਰਾਤ ਵਾਹਿਗੁਰੂ ਦੀ ਭਗਤੀ ਕਰੋ। ਕਿਵੇਂ ਕਰਨੀ ਹੈ? ਲਿਵ ਲਾਏ ਆਪਣੀ ਚਿੱਤ ਫਿਰਤੀ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ, ਇਹ ਨਾ ਹੋਵੇ ਪਾਲਾ ਫਿਰਤੀ ਹਾਸ ਮੈਂ ਕੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹਿ ਭਜਨ ਕਸ਼ਟ ਆਏ। ਇਹ ਪਖੰਡ ਦੀ ਭਗਤੀ, ਝੂਠੀ ਭਗਤੀ ਪ੍ਰਵਾਨ ਨਹੀਂ ਹੋ ਸਕਦੀ।
ਹਰ ਗੁਣ ਗਾਵ ਹੈ ਸਦ ਹੀ ਨਿਰਮਲ, ਨਿਰਮਲ ਗੁਣ ਪਾਤਸ਼ਾਹ ਹੈ।
ਹਜ਼ੂਰ ਕਹਿੰਦੇ ਨੇ ਫਿਰ ਉਹ ਗੁਰਮੁਖ ਵਿਅਕਤੀ ਹਰ ਗੁਣ ਗਾਵ ਹੈ, ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਭਾਵ ਰੱਬੀ ਬਾਣੀ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਸਦ ਹੀ ਨਿਰਮਲ, ਫਿਰ ਉਹਨਾਂ ਦੇ ਜੀਵਨ ਹਮੇਸ਼ਾ ਲਈ ਨਿਰਮਲ ਹੋ ਜਾਂਦੇ ਨੇ, ਨਿਰਮਲ ਗੁਣ ਪਾਤਸ਼ਾਹ ਹੈ। ਹਜ਼ੂਰ ਕਹਿੰਦੇ ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਗੁਣਾਂ ਦਾ ਪਾਤਸ਼ਾਹ ਹੈ। ਜਦੋਂ ਅਸੀਂ ਉਸ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਾਂ ਸਾਡਾ ਜੀਵਨ ਵੀ ਨਿਰਮਲ ਹੋ ਜਾਂਦਾ, ਉਸਦੇ ਨਿਰਮਲ ਗੁਣ ਨੇ, ਉਹਨਾਂ ਨਿਰਮਲ ਗੁਣਾਂ ਨੂੰ ਉਚਾਰਨ ਕਰਕੇ ਸਾਡਾ ਜੀਵਨ ਵੀ ਨਿਰਮਲ ਹੋ ਜਾਂਦਾ ਤੇ ਫਿਰ ਅਸੀਂ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਂਦੇ ਹਾਂ।
ਗੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਬਿਰਲਾ ਪੂਜਾ ਕੋਏ।
ਸਤਿਗੁਰੂ ਸੱਚੇ ਪਾਤਸ਼ਾਹ ਅੰਤਲੇ ਪਦ ਵਿਚ ਫਰਮਾਉਂਦੇ ਨੇ ਅਸੀਂ ਭਾਈ ਗੁਣਾਂ ਦਾ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਜਪੀ ਸਾਹਿਬ ਬਾਣੀ ਵਿਚ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਫਰਮਾਇਆ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤੇਸ ਗੁਣ ਕੋਏ ਕਰੇ। ਉਹਨਾਂ ਦਾ ਦਾਤਾ ਕੋਈ ਅਕਾਲ ਪੁਰਖ ਵਾਹਿਗੁਰੂ ਹੀ ਹੈ, ਗੁਰਮੁਖ ਵਿਰਲਾ ਪੂਜਾ ਕੋਈ, ਪਰ ਕੋਈ ਵਿਰਲਾ ਹੀ ਸ਼ਖਸ਼, ਕੋਈ ਵਿਰਲਾ ਗੁਰਸਿੱਖ ਪਾਈ ਭਾਈ ਗੁਰੂ ਦੀ ਕਿਰਪਾ ਦੁਆਰਾ ਇਸ ਗੱਲ ਨੂੰ ਸਮਝਦੇ, ਕੋਈ ਸਾਰੇ ਗੁਣਾਂ ਦਾ ਦਾਤਾ ਕੇਵਲ ਵਾਹਿਗੁਰੂ ਪਰਮੇਸ਼ਰ ਹੈ।
ਨਾਨਕ ਜਨ ਨਾਮ ਸਲਾਹੀ ਬਿਗਸੈ ਤੂ ਨਾਮ ਬੇ ਪ੍ਰਵਾਹ।
ਲੋ ਸਮਾਪਤੀ ਕਰਦਿਆਂ ਹੋਇਆ ਹਜ਼ੂਰ ਅੰਤਲੀ ਪੰਕਤੀ ਵਿਚ ਫਰਮਾਉਂਦੇ ਨੇ ਨਾਨਕ ਜਨ ਨਾਮ ਸਲਾਹੀ ਬਿਗਸੈ। ਹਜ਼ੂਰ ਕਹਿੰਦੇ ਭਾਈ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਲਾਹ ਕੇ अथवा नाम जप के वाहिगुरु की सिफत सलाह करके बिकसा दर्श भी प्रसन्न हो जाते। सो नाम बेपरवाह है। हजूर कहते हैं भाई वह परमेश्वर का नाम प्रवाह परमेश्वर का भी नाम है। जो वाहिगुरु परमेश्वर का नाम उन्हें गुरमुखा नु भी बेपरवाह कर दे। क्यों जे निर पाओ जिन हर निरपो ते आया जी तिनका पाओ सब गुआ। जेडे निरपो का नाम जपते ने निरपो का सिमरन करते ने निरपो निरवैर का सिमरन करते ने ओ भी भाई बेपरवाह हो जाते ने। धन गुरु अमरदास महाराज सच्ची पातशाह ने अपार मेहर अमृत बाणी द्वारा अमृत उपदेश बख्श आपां सुनिया है। इन मन विच वसाईए इहदे नाल साडे जीवन सफलता होवेगी। तो सब संतां दा हार्दिक धन्नवाद। मुहिया फुला चुका क्षमा कर
गुण का दाता सच्चा सोई गुरमुख बेला बूझा कोई नानक जन नाम सलाही बिगसा तो नाम भी परवाह वाहेगुरु जी का खालसा वाहेगुरु जी की फतेह।